takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਦੱਸਦਾਂ ਜੀ, ਵਾਸੂ ਕੁਮਾਰ ਜੀ ਅੱਜ ਤੇ ਕੱਲ੍ਹ ਵਾਸਤੇ ਛੁੱਟੀ 'ਤੇ ਨੇ, ਕਿਸੇ ਨੇ ਜਿਹੜੇ ਜਿਵੇਂ ਕਰਕੇ, ਸੋ ਪਰ ਖਬਰਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਦੇ ਹਾਂ। ਵਾਸੂ ਜੀ ਨਾਲ ਗੱਲ ਹੋਏਗੀ ਬੁੱਧਵਾਰ ਨੂੰ। ਬੁੱਧਵਾਰ ਦਾ ਉਹ ਦਿਨ ਹੈ ਜਦੋਂ ਬੈਂਕ ਆਫ ਕੈਨੇਡਾ ਵੱਲੋਂ ਸਵੇਰਸਾਰ ਇੰਟਰਸਟ ਰੇਟ ਸੰਬੰਧੀ ਵੀ ਆਪਣੀ ਅਨਾਊਂਸਮੈਂਟ ਅਗਲੀ ਕੀਤੀ ਜਾਣੀ ਹੈ। ਪਰ ਉਸ ਤੋਂ ਪਹਿਲਾਂ ਕਿ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਸੰਬੰਧੀ ਫੈਸਲਾ ਕੀ ਲਿਆ ਜਾਂਦਾ, ਉਹਨੂੰ ਲੈ ਕੇ ਕੀ ਅਟਕਲਾਂ ਲੱਗ ਰਹੀਆਂ ਨੇ, ਇਹ ਜਾਣਨਾ ਜ਼ਰੂਰੀ ਹੈ ਕਿ ਅੱਜ ਸਟੈਟਿਸਟਿਕਸ ਕੈਨੇਡਾ ਨੇ ਫਰਵਰੀ ਮਹੀਨੇ ਦੇ ਇਨਫਲੇਸ਼ਨ ਦੇ ਨੰਬਰ ਜੋ ਜਾਰੀ ਕੀਤੇ ਨੇ। ਫਰਵਰੀ ਦੇ ਮਹੀਨੇ ਮਹਿੰਗਾਈ ਦੀ ਦਰ ਕਿਹੋ ਜਿਹੀ ਸੂਰਤ ਬਿਆਨ ਕਰਦੀ ਆ। ਫਰਵਰੀ ਦੇ ਵਿੱਚ ਹੈੱਡਲਾਈਨ ਇਨਫਲੇਸ਼ਨ 1.8% ਰਹੀ। ਸੋ ਅਸੀਂ ਇਹ ਜਾਣਦੇ ਹਾਂ ਕਿ ਬੈਂਕ ਆਫ ਕੈਨੇਡਾ ਦਾ ਟਾਰਗੇਟ ਕੀ ਹੁੰਦਾ ਕਿ ਇਨਫਲੇਸ਼ਨ 2-3% ਦੇ ਵਿਚਕਾਰ ਰਹੇ। ਇਹ ਇਸ ਇੱਕ ਟਾਰਗੇਟ ਨੂੰ ਧਿਆਨ ਵਿੱਚ ਰੱਖ ਕੇ ਇੰਟਰਸਟ ਰੇਟ ਦੀ ਪੋਲਿਸੀ ਉਹ ਡਿਸਾਈਡ ਕੀਤੀ ਜਾਂਦੀ ਹੈ। ਐਂਡ ਆਫਕੋਰਸ ਦੋ ਪਹਿਲੂ ਹੁੰਦੇ ਨੇ, ਇੱਕ ਇਨਫਲੇਸ਼ਨ ਦਾ, ਦੂਜਾ ਕਿ ਇਕਨੋਮੀ ਦੇ ਵਿੱਚ ਇੰਪਲੋਇਮੈਂਟ ਵਧੀਆ ਬਣੀ ਰਹੇ। ਪਿਛਲੇ ਹਫ਼ਤੇ ਇੰਪਲੋਇਮੈਂਟ ਨੰਬਰਸ ਆਏ ਨੇ, ਜੋਬ ਨੰਬਰਸ ਆਏ ਨੇ। ਕੈਨੇਡੀਅਨ ਆਰਥਿਕਤਾ ਦੇ ਵਿੱਚ 84,000 ਜੋਬਸ ਦਾ ਨੁਕਸਾਨ ਹੋਇਆ। ਸੋ ਜਦੋਂ ਕਦੇ ਜੋਬਸ ਇੰਨੀ ਵੱਡੀ ਗਿਣਤੀ ਦੇ ਵਿੱਚ ਵਿਦਇਨ ਅ ਮੈਟਰ ਆਫ 1 month ਘਟਦੀਆਂ ਨੇ, ਅਤੇ ਜੇ ਅਸੀਂ ਇਸ ਸਾਲ ਦੇ ਪਹਿਲੇ 2 ਮਹੀਨੇ ਵੇਖ ਲਈਏ, ਜਨਵਰੀ ਅਤੇ ਫਰਵਰੀ ਕੰਬਾਈਨ ਕਰਕੇ, ਤਾਂ ਜੋਬਸ ਦੇ ਹਵਾਲੇ ਤੋਂ ਤਕਰੀਬਨ 1,09,000 ਨੌਕਰੀਆਂ ਦਾ ਨੁਕਸਾਨ ਹੋ ਗਿਆ ਇਸ ਸਾਲ ਦੇ ਪਹਿਲੇ 2 ਮਹੀਨਿਆਂ 'ਚ। ਸੋ ਜੋਬ ਨੰਬਰਸ ਵਾਲੇ ਪਾਸਿਓਂ ਹਾਲਾਤ ਇਸ ਪਾਸੇ ਨੂੰ ਇਸ਼ਾਰਾ ਕਰਦੇ ਨੇ ਕਿ ਬੈਂਕ ਆਫ ਕੈਨੇਡਾ ਇੰਟਰਸਟ ਰੇਟ 'ਚ ਕਟੌਤੀ ਕਰੇ। ਫਿਰ ਦੂਜੀ ਚੀਜ਼ ਹੁੰਦੀ ਦੇਖਣ ਵਾਲੀ ਕਿ ਮਹਿੰਗਾਈ ਦੀ ਦਰ ਕਿਹੜੇ ਪਾਸੇ ਆ, ਕਿਉਂਕਿ ਜੇ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਦੇ ਵਿੱਚ ਕਟੌਤੀ ਕੀਤੀ ਜਾਂਦੀ ਆ ਤਾਂ ਉਹਦਾ ਮਤਲਬ ਇਹ ਹੁੰਦਾ ਕਿ ਡਿਮਾਂਡ ਵੱਧਦੀ ਆ, ਲੋਨਸ ਲੈਣੇ ਸੌਖੇ ਹੁੰਦੇ ਨੇ, ਅਤੇ ਉਹਦੇ ਨਾਲ ਜਿਹੜੀ ਖਰੀਦੋ ਫਰੋਖਤ ਆ ਕੁਝ ਆਈਟਮਸ ਵੀ ਵੱਧ ਜਾਂਦੀ ਆ। ਜਦੋਂ ਡਿਮਾਂਡ ਵੱਧਦੀ ਆ ਤਾਂ ਫਿਰ ਕੀਮਤਾਂ ਵਧਣ ਦੇ ਵੀ ਪੂਰੇ ਪੂਰੇ ਆਸਾਰ ਬਣ ਜਾਂਦੇ ਨੇ, ਇਕਨੋਮੀ ਓਵਰਹੀਟ ਹੋਣੀ ਸ਼ੁਰੂ ਹੋ ਜਾਂਦੀ ਆ। ਅਤੇ ਜੇ ਇਨਫਲੇਸ਼ਨ 2% ਤੋਂ ਥੱਲੇ ਰਹੇ ਬੈਂਕ ਆਫ ਕੈਨੇਡਾ ਵਾਸਤੇ, ਉਹ ਵੀ ਇੱਕ ਸੰਕੇਤ ਹੁੰਦਾ ਕਿ ਤੁਸੀਂ ਵਿਆਜ ਦਰ ਦੇ ਵਿੱਚ ਕਟੌਤੀ ਕਰ ਸਕਦੇ ਹੋ, ਕਿਉਂਕਿ ਜੇ ਮਾੜੀ ਜਿਹੀ ਡਿਮਾਂਡ ਵੱਧ ਵੀ ਗਈ ਤਾਂ ਮਹਿੰਗਾਈ ਦੀ ਦਰ ਉਹੀ 2% ਦੀ ਰੇਂਜ ਵਿੱਚ ਰਹੇਗੀ, ਜੋ ਕਿ ਬੈਂਕ ਆਫ ਕੈਨੇਡਾ ਦਾ ਟਾਰਗੇਟ ਹੁੰਦਾ ਹੈ। ਪਰ ਅਜਿਹਾ ਨਾ ਹੋਣ ਦੇ ਆਸਾਰ ਕਿਉਂ ਨੇ, ਅੱਗੇ ਚੱਲ ਕੇ ਉਹਦੀ ਗੱਲ ਕਰਦੇ ਹਾਂ। ਪਹਿਲਾਂ ਜਿਹੜਾ ਅੱਜ ਡੇਟਾ ਸਟੈਟ ਕੈਨ ਨੇ ਰਿਲੀਜ਼ ਕੀਤਾ ਫਰਵਰੀ ਦੇ ਇਨਫਲੇਸ਼ਨ ਨੰਬਰਸ ਦਾ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਲਵਾਂ। ਮੈਂ ਜਿਵੇਂ ਆਲਰੇਡੀ ਮੈਂਸ਼ਨ ਕਰਤਾ ਕਿ ਫਰਵਰੀ ਦੇ ਵਿੱਚ ਹੈੱਡਲਾਈਨ ਇਨਫਲੇਸ਼ਨ 1.8% ਰਹੀ ਆ। ਇਹਦੇ ਵਿੱਚ ਇੱਕ ਬੇਸ ਈਅਰ ਇਫੈਕਟ ਦੱਸਿਆ ਜਾ ਰਿਹਾ। ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਸਾਲ 15 ਫਰਵਰੀ ਤੱਕ ਫੈਡਰਲ ਸਰਕਾਰ ਵੱਲੋਂ ਕੁਝ ਆਈਟਮਸ ਦੇ ਉੱਪਰੋਂ GST ਮਾਫ਼ ਕੀਤੀ ਹੋਈ ਸੀ। ਸੋ ਪਿਛਲੇ ਸਾਲ ਦੀ ਫਰਵਰੀ ਦੇ ਵਿੱਚ, ਕਿਉਂਕਿ 15 ਤਰੀਕ ਤੱਕ ਟੋਇਜ਼ ਅਤੇ ਕਈ ਹੋਰ ਆਈਟਮਸ ਤੋਂ GST ਮਾਫ਼ ਸੀ, ਉਹਦੇ ਅਸਰ ਵਜੋਂ ਹੋਇਆ ਕੀ ਕਿ ਉਸ ਮਹੀਨੇ ਦੇ ਦੂਜੇ ਹਿੱਸੇ ਦੇ ਵਿੱਚ ਕੀਮਤਾਂ ਦੇ ਵਿੱਚ ਇੱਕਦਮ ਉਛਾਲ ਆਇਆ। ਸੋ ਜਦੋਂ ਤੁਸੀਂ ਪਿਛਲੇ ਸਾਲ ਦੀਆਂ ਇੱਕਦਮ ਵੱਧ ਗਈਆਂ ਕੀਮਤਾਂ ਦੇ ਨਾਲ ਇਸ ਸਾਲ ਦੀ ਫਰਵਰੀ ਨੂੰ ਕੰਪੇਅਰ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਇਸ ਸਾਲ ਦੇ ਕੀਮਤਾਂ ਦੇ ਵਿੱਚ ਜਿਹੜਾ ਵਾਧਾ ਹੋਇਆ ਉਹ ਓਨਾ ਜ਼ਿਆਦਾ ਨਹੀਂ ਸੀ, ਉਹ ਘੱਟ ਲੱਗਦਾ, ਕਿਉਂਕਿ ਤੁਹਾਡਾ ਬੇਸ ਨੰਬਰ ਹੀ ਜਿਹੜਾ ਐਵਰੇਜ ਆ ਉਹ ਵੱਧ ਚੁੱਕਿਆ ਹੋਇਆ ਸੀ। ਹਾਲਾਂਕਿ ਵੈਸੇ ਤਰਕ ਤਾਂ ਇਹ ਕਹੇਗਾ ਨਾ ਕਿ ਜੇ 15 ਫਰਵਰੀ ਤੋਂ ਬਾਅਦ GST ਪਿਛਲੇ ਸਾਲ ਦੁਬਾਰਾ ਤੋਂ ਲਾਗੂ ਹੋਈ ਸੀ ਜਿਨ੍ਹਾਂ ਆਈਟਮਸ ਦੇ ਉੱਪਰੋਂ GST ਮਾਫ਼ ਹੋਈ ਸੀ, ਤਾਂ ਫਿਰ ਅੱਧਾ ਮਹੀਨਾ ਤਾਂ ਕੀਮਤਾਂ ਘੱਟ ਵੀ ਸੀਗੀਆਂ, ਐਵਰੇਜ ਤਾਂ ਸੇਮ ਹੀ ਹੋ ਗਈ ਹੋਣੀ। ਪਰ ਜਿਸ ਹਿਸਾਬ ਦੇ ਨਾਲ ਸਟੈਟ ਕੈਨ ਵੱਲੋਂ ਨੰਬਰਸ ਵਗੈਰਾ ਕਾਊਂਟ ਕੀਤੇ ਜਾਂਦੇ ਨੇ, ਕੈਲਕੂਲੇਟ ਕੀਤੇ ਜਾਂਦੇ ਨੇ, ਉਹਦੇ ਵਿੱਚ ਇਹ ਭਾਵੇਂ GST ਪਿਛਲੇ ਸਾਲ ਦੀ ਫਰਵਰੀ 'ਚ ਅੱਧੇ ਮਹੀਨੇ ਵਾਸਤੇ ਹੀ ਦੁਬਾਰਾ ਲਾਗੂ ਹੋਈ ਸੀ, ਕਿਉਂਕਿ 15 ਫਰਵਰੀ ਤੋਂ ਬਾਅਦ ਇਟ ਕੇਮ ਬੈਕ ਇਨ ਟੂ ਇਫੈਕਟ, ਪਰ ਉਹਦਾ ਜਿਹੜਾ ਅਸਰ ਹੈਗਾ ਉਹ ਪੂਰੇ ਨੰਬਰਸ ਦੇ ਵਿੱਚ ਨਜ਼ਰ ਆਉਂਦਾ ਪਿਆ। ਵੀ ਉਹਨਾਂ ਦਾ ਇਹ ਕਹਿਣਾ ਵੀ ਪਿਛਲੇ ਸਾਲ ਦੀ ਫਰਵਰੀ 'ਚ, ਕਿਉਂਕਿ ਵੈਸੇ ਹੀ ਪ੍ਰਾਈਸਿਸ ਵੱਧ ਗਈਆਂ ਸੀ GST ਵਾਪਸ ਲੱਗਣ ਕਰਕੇ, ਤਾਂ ਇਸ ਸਾਲ ਦੇ ਨੰਬਰ ਜਦ ਤੁਸੀਂ ਪਿਛਲੇ ਸਾਲ ਨਾਲ ਕੰਪੇਅਰ ਕਰਦੇ ਹੋ ਤਾਂ ਤੁਹਾਨੂੰ ਪ੍ਰਾਈਸਿਸ ਦੇ ਵਿਚਲਾ ਜਿਹੜਾ ਹੁਣ ਵਾਧਾ ਹੋਇਆ ਉਹ ਘੱਟ ਨਜ਼ਰ ਆਉਂਦਾ, ਉਹ ਛੋਟਾ ਲੱਗਦਾ, ਜਿਹਦੇ ਕਰਕੇ ਹੈੱਡਲਾਈਨ ਇਨਫਲੇਸ਼ਨ ਦਾ ਨੰਬਰ 1.8% ਆ। ਮੈਂ ਫਿਰ ਕਹਿੰਦਾ ਵੀ ਮੇਰੀ ਸਮਝ ਤੋਂ ਗੱਲ ਇਹ ਬਾਹਰ ਆ ਕਿ ਜੇ ਅੱਧਾ ਮਹੀਨਾ ਤਾਂ ਕੀਮਤਾਂ ਘੱਟ ਹੀ ਸੀ, ਅੱਧਾ ਮਹੀਨਾ ਤਾਂ GST ਨਹੀਂ ਸੀ ਲੱਗੀ ਹੋਈ। ਸੋ ਜੇ ਪਿਛਲੇ ਸਾਲ ਦੀ ਫਰਵਰੀ ਦੇ ਪਹਿਲੇ 15 ਦਿਨ ਵੀ ਅਜਿਹੇ ਸੀ ਕਿ ਕੁਝ ਆਈਟਮ 'ਤੇ GST ਨਹੀਂ ਸੀ ਅਤੇ ਬਾਅਦ ਵਾਲੇ 13 ਦਿਨ ਦੇ ਵਿੱਚ GST ਲੱਗ ਗਈ, ਤਾਂ ਫਿਰ ਐਵਰੇਜ ਤਾਂ ਸੇਮ ਜੀ ਹੋ ਗਈ। ਫਿਰ ਚਲੋ ਖੈਰ, ਇਹ ਆਪਾਂ ਨੰਬਰਸ 'ਤੇ ਰਹੀਏ। ਸਟੈਟ ਕੈਨ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਬੇਸ ਈਅਰ ਇਫੈਕਟ ਨੂੰ ਕੱਢ ਦਿਓ, ਕਿ ਤੁਸੀਂ ਇਹ ਲਾ ਕੇ ਚੱਲੋ ਵੀ ਪਿਛਲੇ ਸਾਲ ਦੀ ਫਰਵਰੀ ਦੇ ਵਿੱਚ ਜਿਹੜੀਆਂ ਕੁਝ ਆਈਟਮਸ GST ਮਾਫ਼ ਸੀ ਉਹ ਸਾਰੇ ਮਹੀਨੇ ਹੀ ਲੱਗੀ ਰਹੀ, ਜੇ ਆਪਾਂ ਐਜ਼ਿਊਮ ਕਰ ਲਈਏ, ਤਾਂ ਵੀ ਜਿਹੜੀ ਇਨਫਲੇਸ਼ਨ ਆ ਇਸ ਮਹੀਨੇ ਫਰਵਰੀ 2026 ਦੀ ਉਹ 1.9% ਹੀ ਆ, ਉਹ ਸਟਿਲ 2% ਤੋਂ ਥੱਲੇ ਹੀ ਆ। ਇਸ ਸਾਲ ਫਰਵਰੀ ਦੇ ਵਿੱਚ ਸਭ ਤੋਂ ਵੱਡਾ ਉਛਾਲ ਜੇ ਕਿਸੇ ਚੀਜ਼ ਦੇ ਵਿੱਚ ਵੇਖਿਆ ਗਿਆ ਉਹ ਹੈਗਾ ਰੈਸਟੋਰੈਂਟਸ ਤੋਂ ਖਰੀਦੇ ਗਏ ਭੋਜਨ ਦਾ। ਫੂਡ ਪਰਚੇਜ ਫਰੋਮ ਰੈਸਟੋਰੈਂਟਸ 7.8% ਦੀ ਦਰ 'ਤੇ ਵਾਧਾ ਹੋਇਆ ਉਹਨਾਂ ਦੀਆਂ ਕੀਮਤਾਂ 'ਚ। ਸੋ ਜੇ ਪਿਛਲੇ ਸਾਲ ਦੀ ਫਰਵਰੀ 'ਚ ਔਨ ਐਵਰੇਜ ਜੇ ਤੁਸੀਂ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਗਏ ਸੀ ਵਰਸਿਸ ਜੇ ਤੁਸੀਂ ਇਸ ਸਾਲ ਦੀ ਫਰਵਰੀ 'ਚ ਗਏ, ਤਾਂ ਇਸ ਸਾਲ ਫੂਡ ਫਰੋਮ ਰੈਸਟੋਰੈਂਟਸ 7.6% ਮਹਿੰਗਾ ਹੋਇਆ ਹੈ। ਸਭ ਤੋਂ ਜਿਹੜਾ ਨੰਬਰ ਇਹਦੇ ਵਿੱਚ ਕੰਸਰਨਿੰਗ ਹੈ ਅਤੇ ਆਈ ਪੋਪਿੰਗ ਨੰਬਰ ਆ ਇਸ ਡੇਟਾ ਸੈੱਟ ਦੇ ਵਿੱਚ, ਉਹ ਹੈਗਾ ਕਿ ਸਿੰਸ ਫੈਬਰਰੀ ਆਫ 2021 ਜੇ ਅਸੀਂ ਆ 5 ਸਾਲ ਦਾ ਡੇਟਾ ਵੇਖੀਏ ਫਰਵਰੀ 2021 ਦੇ ਮੁਕਾਬਲੇ ਫਰਵਰੀ 2026 ਤੱਕ ਫੂਡ ਪ੍ਰਾਈਸਿਸ ਓਵਰਆਲ ਗਰੋਸਰੀ ਪ੍ਰਾਈਸਿਸ ਉਹਨਾਂ ਦੇ ਵਿੱਚ 30.1% ਦਾ ਵਾਧਾ ਹੋ ਗਿਆ, 30.1%। ਤਾਂ ਤੁਸੀਂ ਇਹ ਦੇਖੋ ਕਿ ਜਿਹੜੇ ਹੁਣ ਕੈਨੇਡੀਅਨਸ ਜਦੋਂ ਅਸੀਂ ਗਰੋਸਰੀ ਲੈਣ ਜਾਂਦੇ ਹਾਂ, ਇਹ ਤਾਂ ਹੁਣ ਪਿਛਲੇ ਕਈ ਤਕਰੀਬਨ 2-3 ਸਾਲ ਤੋਂ ਇਹ ਜਿਹੜੀ ਫੀਲਿੰਗ ਆ ਬੜੀ ਪ੍ਰਬਲ ਹੋ ਚੁੱਕੀ ਆ ਕਿ ਜਿੰਨੇ ਦੀ ਪਹਿਲਾਂ ਬੱਗੀ ਭਰ ਜਾਂਦੀ ਸੀ ਉਨੇ ਦਾ ਹੁਣ ਲਿਫਾਫਾ ਨਹੀਂ ਭਰਦਾ। ਉਹਦਾ ਰੀਜ਼ਨ ਇਹ ਆ ਕਿ ਗਰੋਸਰੀ ਦੀਆਂ ਕੀਮਤਾਂ ਦੇ ਵਿੱਚ ਫਰਵਰੀ 2021 ਤੋਂ ਲੈ ਕੇ ਇਸ ਸਾਲ ਦੀ ਫਰਵਰੀ ਤੱਕ 30% ਤੋਂ ਵੀ ਵੱਧ ਦਾ ਇਜ਼ਾਫਾ ਹੋ ਚੁੱਕਿਆ ਹੈ ਇਨ ਗਰੋਸਰੀ ਪ੍ਰਾਈਸਿਸ। ਬਾਕੀ ਜਿਹੜਾ ਹੋਰ ਇਹਦੇ ਵਿੱਚ ਡੇਟਾ ਹੈਗਾ ਇਹ ਦੱਸਿਆ ਗਿਆ ਕਿ ਦੇਖੋ ਫਰਵਰੀ ਦੇ ਵਿੱਚ ਗੈਸੋਲੀਨ ਦੀਆਂ ਕੀਮਤਾਂ ਕਿਸ ਹਿਸਾਬ ਦੀਆਂ ਰਹੀਆਂ, ਉਹਨਾਂ ਸਾਰੀਆਂ ਗੱਲਾਂ ਹੁਣ ਨਿਰਾਧਾਰ ਜੀਆਂ ਹੋ ਗਈਆਂ ਨੇ, ਕਿਉਂਕਿ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਦੇ ਉੱਪਰ ਅਟੈਕ ਕੀਤਾ ਗਿਆ। ਵਾਰ ਨੂੰ ਹੁਣ 17 ਦਿਨ ਹੋ ਚੁੱਕੇ ਨੇ ਅਤੇ ਉਸ ਤੋਂ ਬਾਅਦ ਤੇਲ ਦੀਆਂ ਕੀਮਤਾਂ ਕਿਹੜੇ ਪਾਸੇ ਨੂੰ ਗਈਆਂ, ਇਹ ਗੱਲ ਤੁਹਾਡੇ ਤੋਂ ਲੁਕਵੀਂ ਹੈ ਕੋਈ ਨਹੀਂ, ਤੁਹਾਨੂੰ ਸਭ ਪਤਾ ਕਿ ਤੇਲ ਦੇ ਬੈਰਲ ਦੀ ਕੀਮਤ ਕਿੱਥੇ ਗਈ। ਅੱਜ ਤੁਸੀਂ ਦੇਖ ਲਓ ਗੈਸ ਦੀਆਂ ਕੀਮਤਾਂ ਗੈਸ ਸਟੇਸ਼ਨਸ 'ਤੇ $2.05, $2.06 ਦੇ ਨੇੜੇ ਤੇੜੇ ਹੈਗੀਆਂ ਨੇ। ਸੋ ਜਦੋਂ ਅਗਲੇ ਮਹੀਨੇ ਸਟੈਟ ਕੈਨ ਨੇ ਡੇਟਾ ਰਿਲੀਜ਼ ਕਰਨਾ ਫੋਰ ਦਾ ਮੰਥ ਆਫ ਮਾਰਚ, ਤਾਂ ਉਹਦੇ ਵਿੱਚ ਆਇਲ ਪ੍ਰਾਈਸਿਸ ਦਾ ਅਤੇ ਆਇਲ ਪ੍ਰਾਈਸਿਸ ਦੇ ਵਾਧੇ ਕਰਕੇ ਬਾਕੀ ਦੀਆਂ ਚੀਜ਼ਾਂ ਦੇ ਵਿੱਚ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਦਾ ਅਸਰ ਸਿੱਧੇ ਸਿੱਧੇ ਤੌਰ 'ਤੇ ਦੇਖਣ ਨੂੰ ਮਿਲੇਗਾ। ਇੱਕ ਹੋਰ ਜਿਹੜੀ ਇਹਦੇ ਵਿੱਚ ਦੱਸੀ ਗਈ ਗੱਲ ਕਿ ਜਿਹੜੀ CPI ਟ੍ਰਿਮ, ਸੋ CPI ਟ੍ਰਿਮ ਕੀ ਹੈ, ਦੇਖੋ ਹੈਡਲਾਈਨ ਇਨਫਲੇਸ਼ਨ 1.8% ਆ। ਜੇ ਪਿਛਲੇ ਸਾਲ ਦਾ ਬੇਸ ਈਅਰ ਇਫੈਕਟ ਜੇ ਅਸੀਂ ਅਜ਼ਿਊਮ ਕਰ ਲਈਏ ਵੀ ਪਿਛਲੇ ਸਾਲ ਦੀ ਫਰਵਰੀ 'ਚ ਸਾਰਾ ਮਹੀਨਾ ਸਾਰੀਆਂ ਚੀਜ਼ਾਂ 'ਤੇ GST ਲੱਗੀ ਰਹੀ ਸੀ, ਤਾਂ ਫਿਰ ਇਸ ਸਾਲ ਦੀ ਇਨਫਲੇਸ਼ਨ ਦਾ ਨੰਬਰ ਫਰਵਰੀ ਦਾ ਇਸ ਉਹ 1.9% ਹੋ ਜਾਂਦਾ। ਅਤੇ ਜੇ CPI ਟ੍ਰਿਮ ਦੀ ਗੱਲ ਕਰੀਏ ਜਿਹਦੇ ਵਿੱਚ ਕੀ ਹੁੰਦਾ ਕਿ ਉਹ ਟੌਪ 10% ਆਈਟਮਸ ਜਿਨ੍ਹਾਂ ਦੇ ਵਿੱਚ ਕੀਮਤਾਂ ਸਭ ਤੋਂ ਵੱਧ ਇਨਕਰੀਜ਼ ਹੋਈਆਂ ਅਤੇ ਬੋਟਮ 10% ਆਈਟਮਸ ਜਿਨ੍ਹਾਂ ਦੇ ਵਿੱਚ ਕੀਮਤਾਂ ਸਭ ਤੋਂ ਘੱਟ ਇਨਕਰੀਜ਼ ਹੋਈਆਂ ਉਹਨਾਂ ਨੂੰ ਮਨਫੀ ਕਰ ਲਿਆ ਜਾਂਦਾ ਡੇਟਾ ਸੈੱਟ 'ਚੋਂ। ਸੋ CPI ਟ੍ਰਿਮ 2.3% ਆ। ਫਿਰ CPI ਮੀਡੀਅਨ ਆ, CPI ਮੀਡੀਅਨ ਵੀ 2.3% ਆ। CPI ਮੀਡੀਅਨ ਕੀ ਹੈ ਕਿ ਸਾਰੀਆਂ ਕੀਮਤਾਂ ਜਿਨ੍ਹਾਂ ਨੂੰ ਕਿ ਐਨਾਲਾਈਜ਼ ਕੀਤਾ ਜਾਂਦਾ ਸਟੈਟ ਕੈਨੇਡਾ ਵੱਲੋਂ, ਉਹਨਾਂ ਨੂੰ ਅਸੈਂਡਿੰਗ ਆਰਡਰ ਜਾਂ ਡਿਸੈਂਡਿੰਗ ਆਰਡਰ ਦੇ ਵਿੱਚ ਲਿਖ ਲਿਆ ਜਾਂਦਾ ਅਤੇ ਜਿਹੜਾ ਪ੍ਰਾਈਸ ਪੁਆਇੰਟ ਜਿਹੜਾ ਨੰਬਰ ਬਿਲਕੁਲ ਮਿਡਲ ਦੇ ਵਿੱਚ ਆਉਂਦਾ ਉਹ CPI ਮੀਡੀਅਨ ਆ। ਅਤੇ ਫਿਰ ਜਿਹੜੀ ਕੋਰ CPI ਦਾ ਨੰਬਰ ਆ, ਕੋਰ CPI ਭਾਵ ਜੇ ਤੁਸੀਂ ਫੂਡ ਅਤੇ ਗੈਸ ਦੀਆਂ ਕੀਮਤਾਂ ਐਨਰਜੀ ਦੀਆਂ ਕੀਮਤਾਂ ਮਨਫੀ ਕਰਕੇ ਦੇਖੋ ਤਾਂ ਕੋਰ CPI ਆਉਂਦੀ ਹੈ 2% 'ਤੇ ਫਰਵਰੀ ਦੇ ਵਿੱਚ। ਇਹ ਸਾਰੇ ਨੰਬਰਸ ਔਨ ਦੇਅਰ ਓਨ ਜੇ ਤੁਸੀਂ ਇਹਨੂੰ ਕੰਟੈਕਸਟ ਤੋਂ ਬਗੈਰ ਜੇ ਬੰਦਾ ਦੇਖੇ ਤਾਂ ਦੇਖਣ ਨੂੰ ਇੰਝ ਲੱਗੇਗਾ ਵੀ ਇਹ ਨੰਬਰਸ ਐਗਜੈਕਟਲੀ ਹੂ ਬਹੂ ਇਸ ਚੀਜ਼ ਵੱਲ ਇਸ਼ਾਰਾ ਕਰਦੇ ਨੇ ਕਿ ਸੈਂਟਰਲ ਬੈਂਕ ਨੂੰ ਇੰਟਰਸਟ ਰੇਟ ਦੇ ਵਿੱਚ ਕਟੌਤੀ ਕਰ ਦੇਣੀ ਚਾਹੀਦੀ ਹੈ, ਕਿਉਂਕਿ ਪਿਛਲੇ ਹਫ਼ਤੇ ਤਾਂ ਜੌਬਸ ਦੇ ਨੁਕਸਾਨ ਦਾ ਵੀ ਡੇਟਾ ਆਇਆ। ਪਰ ਅਜਿਹਾ ਹੋਣ ਦੇ ਆਸਾਰ ਬਹੁਤ ਘੱਟ ਨੇ। ਇਸ ਡੇਟਾ ਦੇ ਅੱਜ ਰਿਲੀਜ਼ ਹੋਣ ਤੋਂ ਬਾਅਦ ਵੀ ਐਨਾਲਿਸਟ ਦਾ ਇਹ ਮੰਨਣਾ ਕਿ ਜਦੋਂ ਬੈਂਕ ਆਫ ਕੈਨੇਡਾ ਨੇ ਪਰਸੋਂ ਇੰਟਰਸਟ ਰੇਟ ਸੰਬੰਧੀ ਅਨਾਊਂਸਮੈਂਟ ਕਰਨੀ ਆ ਤਾਂ ਮੋਸਟ ਲਾਈਕਲੀ ਉਹਨਾਂ ਵੱਲੋਂ ਰੇਟ ਨੂੰ ਹੋਲਡ ਕੀਤਾ ਜਾਏਗਾ, ਕਿਉਂਕਿ ਹੁਣ ਖਤਰਾ ਇਹ ਬਣ ਗਿਆ ਹੋਇਆ ਕਿ ਮਿਡਲ ਈਸਟ ਦੇ ਵਿੱਚ ਚੱਲ ਰਹੇ ਕੌਨਫਲਿਕਟ ਕਰਕੇ, ਸਟ੍ਰੇਟ ਆਫ ਹਰਮੂਜ਼ ਬੰਦ ਹੋਣ ਕਰਕੇ ਜੋ ਆਇਲ ਸਪਲਾਈ ਇੰਪੈਕਟ ਹੋਈ ਆ, ਇਹਨਾਂ ਕਾਰਨਾਂ ਦੇ ਚੱਲਦੇ ਹੋਏ ਮਹਿੰਗਾਈ ਦਰ ਦੇ ਵਿੱਚ ਆਲਰੇਡੀ ਵਾਧਾ ਹੋਏਗਾ ਹੀ ਹੋਏਗਾ ਆਉਂਦੇ ਜਿਹੜੇ ਡੇਟਾ ਸੈੱਟਸ ਨੇ। ਆਫਕੋਰਸ ਸਾਰਾ ਕੁਝ ਇਸ ਚੀਜ਼ ਉੱਪਰ ਨਿਰਭਰ ਕਰਦਾ ਕਿ ਈਰਾਨ ਵਾਲਾ ਕੌਨਫਲਿਕਟ ਕਿੰਨੀ ਦੇਰ ਤੱਕ ਖਿੱਚਦਾ ਹੈ, ਕਿੰਨੀ ਦੇਰ ਤੱਕ ਚੱਲਦਾ। ਸਟ੍ਰੇਟ ਆਫ ਹਰਮੂਜ਼ ਜਿਹਦੇ ਰਾਹੀਂ ਦੁਨੀਆ ਭਰ ਦੀ ਤੇਲ ਦੀ ਖਪਤ ਦੀ 20% ਸਪਲਾਈ ਜਿਹਦੇ ਰਾਹੀਂ ਆਉਂਦੀ ਆ, ਉਹ ਕਿੰਨੀ ਦੇਰ ਤੱਕ ਉਹਦੇ ਵਿੱਚੋਂ ਆਵਾਜਾਈ ਇੰਪੈਕਟਡ ਰਹਿੰਦੀ ਆ। ਪਰ ਜੋ ਇਸ ਵੇਲੇ ਦੀ ਸਥਿਤੀ ਆ ਉਹਦੇ ਵਿੱਚ ਕੋਈ ਛੇਤੀ ਕੋਈ ਰਾਹਤ ਆਉਂਦੀ ਨਜ਼ਰ ਨਹੀਂ ਆ ਰਹੀ। ਸੋ ਉਸ ਸਭ ਦੇ ਚੱਲਦੇ ਬੈਂਕ ਆਫ ਕੈਨੇਡਾ ਵੱਲੋਂ ਹੋ ਸਕਦਾ ਹੈ ਕਿ ਮੋਸਟ ਲਾਈਕਲੀ ਪਰਸੋਂ ਵਿਆਜ ਦਰ ਦੇ ਵਿੱਚ ਕੋਈ ਕਟੌਤੀ ਨਾ ਕੀਤੀ ਜਾਵੇ, ਕਿਉਂਕਿ ਆਲਰੇਡੀ ਬੈਂਕ ਆਫ ਕੈਨੇਡਾ ਦੀ ਐਕਸਪੈਕਟੇਸ਼ਨ ਇਹ ਆ ਕਿ ਈਰਾਨ ਕੌਨਫਲਿਕਟ ਕਰਕੇ ਐਜ਼ ਇਟ ਇਜ਼ ਮਹਿੰਗਾਈ ਦਰ ਦੇ ਵਿੱਚ ਵਾਧਾ ਹੋਏਗਾ। ਅਤੇ ਸਾਨੂੰ ਪਤਾ ਹੈ ਕਿ ਜਦੋਂ ਮਹਿੰਗਾਈ ਦਰ ਦੇ ਵਿੱਚ ਵਾਧਾ ਹੋ ਜਾਂਦਾ ਤਾਂ ਬੈਂਕ ਆਫ ਕੈਨੇਡਾ ਉਦੋਂ ਇੰਟਰਸਟ ਰੇਟਸ ਦੇ ਵਿੱਚ ਕਟੌਤੀ ਕਰਨ ਨੂੰ ਤਰਜੀਹ ਨਹੀਂ ਦਿਆ ਕਰਦੇ। ਹੁਣ ਤੁਸੀਂ ਦੇਖੋ, ਭਾਵੇਂ ਮਹਿੰਗਾਈ ਦੇ ਵਿੱਚ ਵਾਧਾ ਹੋਣ ਦਾ ਕਾਰਨ ਇਹ ਕੌਨਫਲਿਕਟ ਆ, ਆਮ ਤੌਰ 'ਤੇ ਤਾਂ ਸਿੱਧਾ ਸਿੱਧਾ ਰੈਸ਼ਨਲ ਕੀ ਹੋਏਗਾ ਕਿ ਜੇ ਲੋਕ ਸਮਾਨ ਜ਼ਿਆਦਾ ਖਰੀਦ ਰਹੇ ਨੇ, ਡਿਮਾਂਡ ਜ਼ਿਆਦਾ, ਉਹਦੇ ਕਰਕੇ ਮਹਿੰਗਾਈ ਵੱਧ ਰਹੀ ਆ, ਤਾਂ ਬੈਂਕ ਆਫ ਕੈਨੇਡਾ ਡਿਮਾਂਡ ਨੂੰ ਥੋੜ੍ਹਾ ਕੂਲ ਡਾਊਨ ਕਰਨ ਲਈ ਇੰਟਰਸਟ ਰੇਟ ਦੇ ਵਿੱਚ ਵਾਧਾ ਕਰ ਦਿਆ ਕਰਦਾ। ਪਰ ਜੇ ਆਲਰੇਡੀ ਤੁਹਾਡੇ ਮਹਿੰਗਾਈ ਦੇ ਕਾਰਨ ਵਧੀ ਹੋਈ ਡਿਮਾਂਡ ਨਹੀਂ ਆ, ਜੇ ਮਹਿੰਗਾਈ ਦੇ ਕਾਰਨ ਆਹ ਇੰਟਰਨੈਸ਼ਨਲ ਕੌਨਫਲਿਕਟਸ ਨੇ, ਤਾਂ ਫਿਰ ਕਈਆਂ ਦੇ ਮਨ 'ਚ ਸਵਾਲ ਜ਼ਰੂਰ ਆਏਗਾ ਕਿ ਕੀ ਬੈਂਕ ਆਫ ਕੈਨੇਡਾ ਉਹੀ ਜਿਹੜੀ ਨਵੀਂ ਸਮੱਸਿਆ ਹੈ ਉਹਦਾ ਇਲਾਜ ਪੁਰਾਣੀ ਦਵਾਈ ਨਾਲ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਜਿਹੜੀਆਂ ਗੱਲਾਂ ਕਿ ਕੋਵਿਡ ਤੋਂ ਬਾਅਦ ਵੀ ਚੱਲੀਆਂ ਸੀ। ਸੋ ਪਰਸੋਂ ਨੂੰ ਸਵੇਰੇ 7:45 ਬੈਂਕ ਆਫ ਕੈਨੇਡਾ ਵੱਲੋਂ, ਸਾਡੇ ਸਮੇਂ ਮੁਤਾਬਕ 7:45, ਉਹਨਾਂ ਦੀ ਵੈਬਸਾਈਟ ਉੱਪਰ ਜਿਹੜਾ ਬੁਲੇਟਿਨ ਆ ਉਹ ਪੋਸਟ ਕਰ ਦਿੱਤਾ ਜਾਂਦਾ ਕਿ ਇੰਟਰਸਟ ਰੇਟ ਸੰਬੰਧੀ ਉਹਨਾਂ ਦਾ ਕੀ ਫੈਸਲਾ ਹੈ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 'ਤੇ ਸਵੇਰ ਵਾਲਾ ਸ਼ੋਅ। ਅਤੇ ਅੱਛਾ, ਹਾਂ, ਜਿਹੜੀ ਇਹ ਇੰਟਰਸਟ ਰੇਟ ਦੀ, ਨੋਟ ਇੰਟਰਸਟ ਰੇਟ, ਸੋਰੀ, ਇਨਫਲੇਸ਼ਨ ਨੰਬਰ ਜਿਹੜੇ ਅਨਾਊਂਸ ਕੀਤੇ ਨੇ ਅੱਜ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਇਨਫਲੇਸ਼ਨ ਰਹੀ ਫਰਵਰੀ ਦੇ ਵਿੱਚ ਉਹ 1.8% ਆ। ਸੋ ਉਹ ਨੈਸ਼ਨਲ ਐਵਰੇਜ ਤੋਂ ਘੱਟ ਆ ਭਾਵੇਂ, ਪਰ ਬੀ ਸੀ ਦੇ ਵਿੱਚ ਵੀ ਜਿਹੜਾ ਕੋਈ ਜਿਹੜੀ ਸਥਿਤੀ ਹੈਗੀ ਆ ਉਹ ਕਿ ਇੰਨੀ ਵਧੀਆ ਨਹੀਂ ਆ। ਮਹਿੰਗਾਈ ਸਾਨੂੰ ਪਤਾ ਕਿ ਆਲਰੇਡੀ ਕਾਫੀ ਰਿਕਾਰਡ ਤੋੜ ਚੁੱਕੀ ਆ ਫਰਵਰੀ ਦੇ ਵਿੱਚ। ਜੇ ਅਸੀਂ ਇੱਥੇ ਵੈਨਕੂਵਰ ਦੇ ਇਲਾਕੇ 'ਚ ਦੇਖੀਏ ਇਨਫਲੇਸ਼ਨ, ਤਾਂ ਉਹ 1.9% ਦੱਸੀ ਗਈ ਹੈ। ਸੋ ਓਵਰਆਲ ਬੀ ਸੀ ਦੇ ਵਿੱਚ 1.8%, ਅਤੇ ਵੈਨਕੂਵਰ ਦੇ ਵਿੱਚ 1.9%, ਵਿਕਟੋਰੀਆ ਦੇ ਇਲਾਕੇ ਵਿੱਚ 2.1%। ਬੀ ਸੀ ਦੇ ਵਿੱਚ ਜਨਵਰੀ ਤੋਂ ਲੈ ਕੇ ਫਰਵਰੀ ਤੱਕ ਹੀ ਗੈਸ ਦੀਆਂ ਕੀਮਤਾਂ 'ਚ 9.6% ਦਾ ਵਾਧਾ ਹੋ ਗਿਆ ਸੀ। ਅਤੇ ਜਦੋਂ ਹੁਣ ਫਰਵਰੀ ਦੇ ਨਾਲ ਮਾਰਚ ਨੂੰ ਕੰਪੇਅਰ ਕਰਾਂਗੇ, ਨੋਟ ਜਸਟ ਇਨ ਬੀ ਸੀ, ਨੈਸ਼ਨਲੀ, ਇੰਟਰਨੈਸ਼ਨਲੀ, ਤਾਂ ਉਦੋਂ ਤੇਲ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਵਾਧਾ ਹੈ ਉਹ ਉਹਨੇ ਬਹੁਤ ਭੈੜਾ ਡੰਗ ਮਾਰਨਾ। ਸੋ ਯਾ, ਵਟਸਐਪ 'ਤੇ ਤੁਹਾਡੇ ਕਈ ਮੈਸੇਜਿਸ ਨੇ। ਇੱਕ ਮੈਸੇਜ ਆਇਆ ਹੈ ਸੋਢੀ ਖੰਗੂੜਾ ਜੀ ਦਾ, ਕਹਿੰਦੇ ਅੰਕੜੇ ਇਜ਼ ਇਕਲ ਟੂ ਭੰਬਲ ਭੂਸਾ। ਇਹੀ ਹੁੰਦਾ ਜੀ, ਕੀ ਕਰੀਏ, ਹੁਣ ਇਹ ਨੰਬਰ ਸਾਰੇ ਸ਼ੇਅਰ ਕਰਨੇ ਵੀ ਜ਼ਰੂਰੀ ਨੇ, ਪਰ ਇਹ ਕਾਫੀ ਜ਼ਿਆਦਾ, ਜਦੋਂ ਜ਼ਿਆਦਾ ਡਿਜਿਟਸ ਅਤੇ ਨੰਬਰਸ ਦੀ ਗੱਲ ਹੋਵੇ ਤਾਂ ਉਹਦੇ ਵਿੱਚ ਜਿਹੜੀ ਕਹਾਣੀ ਹੈਗੀ ਆ ਥੋੜ੍ਹੀ ਜਿਹੀ ਕਨਫਿਊਜ਼ਿੰਗ ਬਣ ਜਾਂਦੀ ਆ। ਵਟਸਐਪ 'ਤੇ ਇੱਕ ਮੈਸੇਜ ਆ, ਕਹਿੰਦੇ ਟੀ ਡੀ ਬੈਂਕ ਮੇਡ 2 billion ਪ੍ਰੋਫਿਟ ਵਾਇਲ ਵੀ ਡੋਂਟ ਹੈਵ ਫੂਡ ਔਨ ਆਰ ਟੇਬਲਸ। ਨੋਟ ਜਸਟ ਟੀ ਡੀ ਬੈਂਕ, ਜਿੰਨੇ ਵੀ ਆਪਣੇ ਮੇਜਰ ਬੈਂਕਸ ਨੇ ਉਹਨਾਂ ਦਾ ਜਿਹੜਾ ਜਿਹੜੇ ਪ੍ਰੋਫਿਟ ਨੰਬਰਸ ਵਗੈਰਾ ਪਿਛਲੇ ਦਿਨ ਰਿਪੋਰਟ ਹੋਏ ਨੇ, ਸਾਰਿਆਂ ਦੇ ਕੁਆਟਰਸ ਚੰਗੇ ਰਹੇ ਨੇ, ਅਤੇ ਜਿਹੜੇ ਬੈਂਕਸ ਦੇ ਸੀ ਈ ਓਜ਼ ਨੇ ਉਹਨਾਂ ਨੇ ਕਾਫੀ ਤਕੜੇ, ਉਹਨਾਂ ਨੂੰ ਉਹਦੇ ਕਰਕੇ ਬੋਨਸਿਸ ਵਗੈਰਾ ਵੀ ਮਿਲੇ ਨੇ। ਇਹ ਨਾ ਭੁੱਲੀਏ ਕਿ ਜਿਹੜਾ ਬੈਂਕਸ ਦਾ ਪ੍ਰੋਫਿਟ ਆ, ਅਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਕੈਨੇਡੀਅਨ ਬੈਂਕਸ ਦਾ ਪ੍ਰੋਫਿਟ ਸਿਰਫ ਅਤੇ ਸਿਰਫ ਕੈਨੇਡੀਅਨ ਮਾਰਕੀਟਸ ਦੇ ਉੱਪਰ ਡਿਪੈਂਡੈਂਟ ਨਹੀਂ ਆ। ਆਫਕੋਰਸ ਜਦੋਂ ਅਸੀਂ ਆਪਣੀ ਬੈਂਕਿੰਗ ਦੇ ਵਾਸਤੇ ਇਹਨਾਂ ਅਦਾਰਿਆਂ ਦੀ ਸਰਵਿਸਿਜ਼ ਯੂਜ਼ ਕਰਦੇ ਹਾਂ, ਵੱਖੋ ਵੱਖਰੀ ਕਿਸਮ ਦੀਆਂ ਫੀਸ ਅਸੀਂ ਪੇ ਕਰਦੇ ਹਾਂ, ਮੋਰਗੇਜਿਸ ਨੇ ਐਂਡ ਆਲ ਦੈਟ, ਕੈਨੇਡੀਅਨ ਬੈਂਕਸ ਦੇ ਪ੍ਰੋਫਿਟ ਦਾ ਇੱਕ ਬਹੁਤ ਵੱਡਾ ਕਾਰਨ ਉਹਨਾਂ ਦੇ ਇੰਟਰਨੈਸ਼ਨਲ ਓਪਰੇਸ਼ਨਸ ਤੋਂ ਵੀ ਹੈ, ਕਿਉਂਕਿ ਕੈਨੇਡਾ ਤੋਂ ਬਾਹਰ ਵੀ ਜਿਹੜੇ ਕਈ ਇਹ ਕੈਨੇਡੀਅਨ ਬੈਂਕਸ ਨੇ ਇਹ ਓਪਰੇਟ ਕਰਦੇ ਨੇ। ਯੂ ਐਸ ਦੇ ਵਿੱਚ, ਲੈਟਿਨ ਅਮੈਰੀਕਾ ਦੇ ਵਿੱਚ ਬਹੁਤ ਸਾਰੇ ਬੈਂਕਸ ਓਪਰੇਟ ਕਰਦੇ ਨੇ ਇੰਟਰਨੈਸ਼ਨਲ ਸਟੇਜ 'ਤੇ। ਜਿਹੜਾ ਉਹ ਪ੍ਰੋਫਿਟ ਹੈ ਇਹਨਾਂ ਦਾ, ਅਤੇ ਦੂਜਾ ਜਿਹੜਾ ਵੈਲਥ ਮੈਨੇਜਮੈਂਟ ਸਾਈਡ ਤੋਂ ਪ੍ਰੋਫਿਟ ਆ, ਉਹ ਕਾਫੀ ਇਹਨਾਂ ਦੀ ਜਿਹੜੀ ਬੋਟਮ ਲਾਈਨ ਆ ਉਹਨੂੰ ਇੰਪੈਕਟ ਕਰਦਾ। ਸੋ ਉਹ ਇੱਕ ਬੜਾ ਇੰਪੋਰਟੈਂਟ, ਇੱਕ ਬੜੀ ਇੰਪੋਰਟੈਂਟ ਕੰਸਿਡਰੇਸ਼ਨ ਆ। ਇਸੇ ਕਰਕੇ ਤੁਸੀਂ ਇਹ ਦੇਖੋ ਵੀ ਜੇ ਅਸੀਂ ਕੈਨੇਡੀਅਨ ਇਕੋਨਮੀ ਬਾਰੇ ਬੜੀ ਚਿੰਤਾਜਨਕ ਸਥਿਤੀਆਂ ਬਿਆਨ ਕਰਦੇ ਹਾਂ, ਤਾਂ ਜਿਹੜੀ ਕੈਨੇਡੀਅਨ ਬੈਂਕਸ ਦੀ ਪਰਫੋਰਮੈਂਸ ਆ ਉਹ ਕੈਨੇਡੀਅਨ ਇਕੋਨਮੀ ਤੋਂ ਲੱਗਦਾ ਜਿਵੇਂ ਡੀਲਿੰਕ ਹੋ ਗਈ ਹੋਵੇ। ਉਹਦਾ ਰੀਜ਼ਨ ਇਹੀ ਆ ਕਿ ਕੈਨੇਡੀਅਨ ਬੈਂਕਾਂ ਦੀ ਜੋ ਕਾਰਗੁਜ਼ਾਰੀ ਆ, ਜੋ ਉਹਨਾਂ ਦਾ ਮੁਨਾਫਾ, ਉਹ ਸਿਰਫ ਅਤੇ ਸਿਰਫ ਕੈਨੇਡੀਅਨ ਮਾਰਕੀਟ ਦੇ ਉੱਪਰ ਡਿਪੈਂਡੈਂਟ ਨਹੀਂ ਹੈ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5, ਅਤੇ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇੰਸ਼ੋਰੈਂਸ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ, ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਰੀਜ਼ਨ ਸਭ ਤੋਂ ਵੱਡਾ ਇਹ ਆ ਕਿ ਤੁਹਾਨੂੰ ਲੱਗਦਾ ਕਿ ਇਹਦੀ ਲਾਗਤ ਬਹੁਤ ਜ਼ਿਆਦਾ ਹੋਏਗੀ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਕਿ ਐਸ ਲੋਅ ਐਸ $2 to $3 ਪਰ ਡੇ ਵਿੱਚ ਤੁਹਾਨੂੰ ਢੁੱਕਵੇਂ ਇੰਸ਼ੋਰੈਂਸ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਬਾਕੀ ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਅਵੇਲੇਬਲ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਇੰਸ਼ੋਰੈਂਸ ਐਡਵਾਈਜ਼ਰ ਅਮਰਿੰਦਰ ਨੱਡਾ ਤੁਹਾਡੇ ਲਈ ਕਸਟਮ ਇੰਸ਼ੋਰੈਂਸ ਪਲਾਨ ਡਿਜ਼ਾਇਨ ਕਰਦੇ ਨੇ ਤਾਂ ਕਿ ਲੋੜ ਪੈਣ 'ਤੇ ਇੰਸ਼ੋਰੈਂਸ ਤੁਹਾਡੇ ਕੰਮ ਵੀ ਆ ਸਕੇ। ਹੋਰ ਜਾਣਕਾਰੀ ਲਈ ਕਾਲ 604-3633-2200 604-363-2200 ਔਰ ਵਿਜ਼ਿਟ planinsurance.ca ਦੈਟਸ planinsurance.ca। ਅਤੇ ਸੋਨੂੰ ਹੇਅਰ ਕੱਟ ਵੀ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ। ਤੁਸੀਂ ਭਾਵੇਂ ਹੇਅਰ ਕੱਟ ਕਰਵਾਉਣਾ ਹੈ, ਦਾੜੀ ਮੁੱਛਾਂ ਸੈੱਟ ਕਰਾਉਣੀਆਂ ਨੇ, ਵਾਲਾਂ 'ਚ ਕੁੰਡਲ ਪਵਾਉਣੇ ਨੇ, ਵਾਲ ਰੰਗਵਾਉਣੇ ਨੇ, ਟੈਟੂ ਖੁਣਵਾਉਣੇ ਨੇ, ਟੌਪ ਕਲਾਸ ਸਰਵਿਸ ਲਈ ਆਓ ਸੋਨੂੰ ਹੇਅਰ ਕੱਟ 'ਤੇ। ਮੈਟਰੋ ਵੈਨਕੂਵਰ ਦੇ ਵਿੱਚ ਇਹਨਾਂ ਦੀਆਂ ਮਲਟੀਪਲ ਲੋਕੇਸ਼ਨਸ ਨੇ ਅਤੇ ਗਿਲਫਰਡ ਮਾਲ ਦੇ ਨਜ਼ਦੀਕ 152 ਅਤੇ 100 ਐਵਨਿਊ 'ਤੇ ਵੀ ਇਹਨਾਂ ਦੀ ਲੋਕੇਸ਼ਨ ਖੁੱਲ੍ਹ ਚੁੱਕੀ ਹੈ। ਬਾਕੀ ਸੋਨੂੰ ਹੇਅਰ ਕੱਟ ਦੀ ਡੈਲਟਾ ਵਾਲੀ ਲੋਕੇਸ਼ਨ ਬੜੀ ਖਾਸ ਹੈ ਕਿਉਂਕਿ ਉੱਥੇ ਵਿਗ ਵਿੰਗ ਵੀ ਹੈ। ਭਾਵੇਂ ਹੇਅਰ ਕੱਟ ਕਰਾਉਣਾ ਹੋਵੇ ਜਾਂ ਹੇਅਰ ਕੱਟ ਹੋਣ ਵਿਗ ਲਵਾਉਣੀ ਹੋਵੇ, ਸੋਨੂੰ ਹੇਅਰ ਕੱਟ ਦੀ ਡੈਲਟਾ ਵਾਲੀ ਲੋਕੇਸ਼ਨ 'ਤੇ ਆਓ। ਅਜਿਹੀ ਵਿਗ ਲਾ ਕੇ ਦੇਣਗੇ, ਵੇਖਣ ਵਾਲਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਵਾਲ ਲੱਗੇ ਨੇ ਜਾਂ ਉੱਗੇ ਨੇ। ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਕਾਲ 604-581-4565 604-581-4565 ਜਾਂ ਸੋਨੂੰ ਹੇਅਰ ਕੱਟ ਦੀ ਸਮਾਰਟਫੋਨ ਐਪ ਡਾਊਨਲੋਡ ਕਰੋ ਅਤੇ ਉਹਦੇ ਰਾਹੀਂ ਵੀ ਅਪੁਆਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਇੱਕ ਛੋਟੀ ਜਿਹੀ ਬ੍ਰੇਕ ਲਈਏ ਹੁਣ। ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਡੋਨਲਡ ਟਰੰਪ ਨੇ ਕੀ ਕੁਝ ਆਖਿਆ ਹੈ ਮਿਡਲ ਈਸਟ ਵਿੱਚ ਚੱਲ ਰਹੀ ਵਾਰ ਬਾਰੇ। ਟਰੰਪ ਨੇ ਇੱਕ ਤਰ੍ਹਾਂ ਮਦਦ ਮੰਗੀ ਹੈ ਦੂਜੇ ਮੁਲਕਾਂ ਤੋਂ, ਪਰ ਟਰੰਪ ਦਾ ਮਦਦ ਮੰਗਣ ਦਾ ਤਰੀਕਾ ਵੀ ਦਬਕੇ ਵਾਲਾ ਹੀ ਆ। ਸੋ ਦੂਜੇ ਮੁਲਕਾਂ ਦਾ ਟਰੰਪ ਵੱਲੋਂ ਆਖੀ ਗੱਲ 'ਤੇ ਕੀ ਰਿਐਕਸ਼ਨ ਆ ਉਹਦੇ ਬਾਰੇ ਗੱਲ ਕਰਨੀ ਆ। ਖਬਰਾਂ ਹੋਰ ਵੀ ਕਈ ਨੇ। ਇੱਕ ਨਾ ਇੱਥੇ ਆਪਣੀ ਕੁਆਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਆ, ਕੁਆਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਦੇ ਵਿੱਚ ਹੈ KSA ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ। ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਐਕਚੁਲੀ BC ਦੀ ਸਰਕਾਰ ਨੇ ਐਲਾਨ ਕੀਤਾ ਕਿ ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ ਦੀ ਇਨਵੈਸਟੀਗੇਸ਼ਨ ਕੀਤੀ ਜਾਣੀ ਆ, ਕਿਉਂਕਿ ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ ਨੇ ਆਪਣੇ ਇਲੈਕਟਿਡ ਸਟੂਡੈਂਟਸ ਨੇ ਜਿਹੜੇ ਉਹਦੇ ਵਿੱਚ ਐਸੋਸੀਏਸ਼ਨ ਦੇ ਜਿਹੜੇ ਚੁਣੇ ਹੋਏ ਸਟੂਡੈਂਟ ਦੇ ਨੁਮਾਇੰਦੇ ਆਉਂਦੇ ਨੇ, ਉਹਨਾਂ ਦੀਆਂ ਤਨਖਾਹਾਂ ਅਤੇ ਭੱਤਿਆਂ 'ਤੇ ਪਿਛਲੇ ਸਾਲ ਤਕਰੀਬਨ $1 million ਖਰਚਤਾ। ਇਰਾਨ ਦੇ ਵਿੱਚ ਚੱਲ ਰਹੀ ਜੰਗ 17ਵਾਂ ਦਿਨ ਹੋ ਗਿਆ ਜਾਂ ਡੇ ਨੰਬਰ 17, ਅਤੇ ਡੋਨਲਡ ਟਰੰਪ ਨੇ ਓਵਰ ਦ ਵੀਕਐਂਡ ਜਦੋਂ ਉਹ ਫਲੋਰੀਡਾ ਦੇ ਆਪਣੇ ਰਿਜ਼ੋਰਟ ਆਪਣੇ ਘਰ ਮਾਰਲਾਗੋ ਤੋਂ ਫਲਾਈ ਕਰਕੇ ਵਾਸ਼ਿੰਗਟਨ DC ਆ ਰਹੇ ਹੁੰਦੇ ਨੇ ਏਅਰਫੋਰਸ ਵਨ 'ਤੇ, ਉਦੋਂ ਡੋਨਲਡ ਟਰੰਪ ਮੀਡੀਆ ਨਾਲ ਵੀ ਉੱਥੇ ਖੜ ਕੇ ਜਹਾਜ਼ 'ਚ ਗੱਲਾਂ ਕਰਦੇ ਨੇ, ਤੁਸੀਂ ਫੁਟੇਜ ਵੇਖੀ ਹੋਣੀ। ਉਸ ਗੱਲਬਾਤ ਦੌਰਾਨ ਡੋਨਲਡ ਟਰੰਪ ਨੇ ਇਹ ਕਿਹਾ ਕਿ ਤਕਰੀਬਨ 7 ਮੁਲਕ ਉਹਨਾਂ ਨੂੰ ਆਪਣੀਆਂ ਵਾਰਸ਼ਿਪਸ ਭੇਜਣੀਆਂ ਚਾਹੀਦੀਆਂ ਨੇ ਤਾਂ ਕਿ ਸਟ੍ਰੇਟ ਆਫ ਹੋਰਮੂਜ਼ ਨੂੰ ਖੋਲ੍ਹਿਆ ਜਾ ਸਕੇ। ਹੁਣ ਤਕਰੀਬਨ 7 ਮੁਲਕ ਦਾ ਕੀ ਮਤਲਬ ਹੈ ਇਹ ਨਹੀਂ ਪਤਾ, ਕਿਉਂਕਿ ਜਾਂ ਤਾਂ 7 ਮੁਲਕ ਹੋਣਗੇ ਜਾਂ 6 ਹੋਣਗੇ ਜਾਂ 8 ਹੋਣਗੇ। ਤਕਰੀਬਨ 7 ਇਹ ਤਾਂ ਹੈ ਨਹੀਂ ਵੀ 6.5 ਮੁਲਕ ਜਾਂ 7.5 ਮੁਲਕ ਜਾਂ 7.25 ਮੁਲਕ ਹੋਣਗੇ। ਚਲੋ ਖੈਰ, ਸਟ੍ਰੇਟ ਆਫ ਹੋਰਮੂਜ਼ ਤੁਸੀਂ ਜਾਣਦੇ ਹੋ ਕਿ ਇੱਕ ਬੜਾ ਕ੍ਰਿਟੀਕਲ ਰਸਤਾ ਹੈ, ਸਮੁੰਦਰੀ ਰਾਹ ਹੈ ਜਿਹੜਾ ਕਿ ਇਰਾਨ ਦੇ ਕੰਟਰੋਲ ਅਧੀਨ ਆ, ਅਤੇ ਦੁਨੀਆ ਭਰ ਦੀ ਜਿੰਨੀ ਵੀ ਤੇਲ ਦੀ ਸਪਲਾਈ ਹੈ ਉਹਦਾ 20% ਹਿੱਸਾ ਰੋਜ਼ਾਨਾ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚੋਂ ਗੁਜ਼ਰਦਾ ਹੈ। ਅਤੇ ਗੱਲ ਇਕੱਲੀ ਤੇਲ ਤੱਕ ਸੀਮਿਤ ਨਹੀਂ, ਹਾਲਾਂਕਿ ਇਸ ਜੰਗ ਕਰਕੇ ਜਿਹੜਾ ਇੱਕ ਸੈਂਟਰਲ ਪੁਆਇੰਟ ਆ ਉਹ ਤੇਲ ਦੀ ਕੀਮਤ ਅਤੇ ਤੇਲ ਦੀ ਸਪਲਾਈ ਬਣ ਗਈ ਆ। ਪਰ ਪਿਛਲੇ ਦਿਨਾਂ ਜਿਵੇਂ ਤੁਸੀਂ ਜਾਣਦੇ ਹੋ ਅਸੀਂ ਗੱਲ ਕਰਦੇ ਰਹੇ ਹਾਂ ਕਿ ਭਾਵੇਂ ਉਹ LNG ਦਾ ਫਲੋ ਹੋਵੇ, ਭਾਵੇਂ ਉਹ ਫਰਟੀਲਾਈਜ਼ਰ ਵਾਸਤੇ ਵਰਤੇ ਜਾਂਦੇ ਜਿਹੜੇ ਪ੍ਰੋਡਕਟਸ ਨੇ ਜਾਂ ਈਵਨ ਫਰਟੀਲਾਈਜ਼ਰ ਦੀਆਂ ਕੀਮਤਾਂ ਨੇ, ਉਹ ਵੀ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਆਵਾਜਾਈ ਪ੍ਰਭਾਵਿਤ ਹੋਣ ਕਰਕੇ ਫਰਟੀਲਾਈਜ਼ਰ ਮਹਿੰਗਾ ਹੋਇਆ। ਈਵਨ ਹੀਲੀਅਮ, ਪਿਛਲੇ ਦਿਨੀ ਗੱਲ ਕੀਤੀ ਸੀ ਕਿ ਜਿਹੜਾ ਹੀਲੀਅਮ ਦੀ ਸਪਲਾਈ ਆ ਉਹ ਵੀ ਦੁਨੀਆ ਭਰ ਦੇ ਵਿੱਚ ਇੰਪੈਕਟ ਹੋ ਰਹੀ ਆ। ਸੋ ਟਰੰਪ ਦਾ ਆਫਕੋਰਸ ਜਿਹੜਾ ਮੇਨ ਫੋਕਸ ਆ ਉਹ ਤੇਲ ਦੀਆਂ ਕੀਮਤਾਂ ਨੇ, ਤੇਲ ਦੀ ਸਪਲਾਈ ਆ, ਕਿਉਂਕਿ ਤੇਲ ਮਹਿੰਗਾ ਹੋਣ ਕਰਕੇ ਇਨਫਲੇਸ਼ਨ ਦੇ ਕੰਸਰਨਸ ਵਧਣ ਕਰਕੇ ਇਹ ਖਤਰਾ ਬੜਾ ਵੱਧ ਗਿਆ ਕਿ ਦੁਨੀਆ ਕਿਹੜੇ ਪਾਸੇ ਨੂੰ ਜਾਏਗੀ। ਮਹਿੰਗਾਈ ਤੋਂ ਆਲਰੇਡੀ ਲੋਕ ਬੜੇ ਦੁਖੀ ਨੇ, ਅਤੇ ਟਰੰਪ ਵਾਸਤੇ ਜਿਹੜੀ ਆਪਣੀ ਡੋਮੈਸਟਿਕ ਪੋਲੀਟਿਕਸ ਆ ਉਹ ਵੀ ਹੁਣ ਇਰਾਨ ਦੀ ਜਿਹੜੀ ਜੰਗ ਆ ਜਿਹਨੂੰ ਟਰੰਪ ਸ਼ਾਇਦ ਸੋਚਦੇ ਸੀ ਕਿ ਇੱਕ ਬਹੁਤ ਵੱਡੀ ਜਿੱਤ ਉਹਨਾਂ ਵਾਸਤੇ ਬਣ ਸਕੇਗੀ ਡੋਮੈਸਟਿਕਲੀ, ਉਹ ਟਰੰਪ ਵਾਸਤੇ ਬਹੁਤ ਵੱਡੀ ਸਿਰਦਰਦੀ ਬਣਦੀ ਜਾ ਰਹੀ ਆ। ਇਸ ਕਦਰ ਕਿ ਟਰੰਪ ਹੁਣ ਜਿਨ੍ਹਾਂ ਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਅਸੀਂ ਇਰਾਨ ਦੇ ਵਿੱਚ ਬਸ ਇੱਕ ਸ਼ਾਰਟ ਐਕਸਕਰਸ਼ਨ ਹੈ, ਛੋਟਾ ਜਿਹਾ ਇਹ ਸਾਡਾ ਇਹ ਕੰਮ ਹੈ ਜਿਹੜਾ ਉੱਥੇ ਕਰਨ ਵਾਲਾ, ਅਸੀਂ ਬਸ ਫਟਾਫਟ ਇਹਨੂੰ ਨਿਬੇੜ ਦੇਣਾ, ਫਿਰ ਕਹਿਣ ਲੱਗੇ ਕੁਝ ਦਿਨਾਂ 'ਚ ਇਹ ਜਿਹੜੀ ਜੰਗ ਹੈਗੀ ਹੈ ਖਤਮ ਹੋ ਜਾਏਗੀ। ਪਰ ਜੰਗ ਦਾ ਨਿਪਟਾਰਾ ਹੁੰਦਾ ਕਿਤੇ ਨਜ਼ਰ ਨਹੀਂ ਆ ਰਿਹਾ। ਓਵਰ ਦ ਵੀਕਐਂਡ ਜਿਹੜੇ ਇਰਾਨ ਦੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਵੀ ਜਿਹੜੀਆਂ ਗੱਲਾਂ ਆਖੀਆਂ, ਅਬਾਸ ਅਰਗਜੀ ਨੇ, ਉਹਨਾਂ ਨੇ ਵੱਖੋ ਵੱਖਰੀਆਂ ਮੀਡੀਆ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕੀਤੀ ਆ। ਕਹਿੰਦੇ ਵੀ ਸਾਨੂੰ ਕਈ ਕੰਟਰੀਜ਼ ਨੇ ਅਪਰੋਚ ਕੀਤਾ ਕਿ ਤੁਸੀਂ ਸਾਨੂੰ ਸੇਫ ਪੈਸੇਜ ਦੇ ਦਿਓ ਥਰੂ ਦੀ ਸਟ੍ਰੇਟ ਆਫ ਹਰਮੂਜ਼। ਕਹਿੰਦੇ ਅਸੀਂ ਕੁਝ ਸਮੁੰਦਰੀ ਬੇੜੇ ਉੱਥੋਂ ਨਿਕਲਣ ਵੀ ਦਿੱਤੇ ਨੇ। ਇੰਡੀਆ ਦੀਆਂ ਕਈ ਵੈਸਲਸ ਸਟ੍ਰੇਟ ਆਫ ਹਰਮੂਜ਼ 'ਚੋਂ ਹੁੰਦੀਆਂ ਹੋਈਆਂ ਪਿਛਲੇ ਦਿਨੀ ਪਹੁੰਚ ਗਈਆਂ ਨੇ ਇੰਡੀਆ, ਅੱਜ ਵੀ ਇੱਕ ਵੈਸਲ ਦੇ ਪਹੁੰਚਣ ਦੀਆਂ ਖਬਰਾਂ ਆ ਰਹੀਆਂ ਨੇ। ਸੋ ਇਸੇ ਗੱਲ ਦਾ, ਕਿਸੇ ਮੁਲਕ ਦਾ ਨਾਮ ਨਹੀਂ ਲਿਆ ਈਰਾਨ ਦੇ ਫੋਰਨ ਮਿਨਿਸਟਰ ਨੇ, ਪਰ ਉਹਨੇ ਕਿਹਾ ਵੀ ਸਾਨੂੰ ਕਈ ਮੁਲਕ ਅਪਰੋਚ ਕਰ ਰਹੇ ਨੇ ਅਤੇ ਅਸੀਂ ਕਹਿੰਦੇ ਇਹ ਤਾਂ ਦੇਖੋ ਜਿਹੜੀ ਸਾਡੀ ਈਰਾਨ ਦੀ ਮਿਲਟਰੀ ਆ ਉਹਨਾਂ ਨੇ ਡਿਸਾਈਡ ਕਰਨਾ ਕਿ ਜਿਹੜੀਆਂ ਵੈਸਲਸ ਨੇ ਉਹਨਾਂ ਦਾ ਉਹਨਾਂ ਨੂੰ ਕਦੋਂ ਨਿਕਲਣ ਦੇਣਾ, ਨਿਕਲਣ ਵੀ ਦੇਣਾ ਕਿ ਨਹੀਂ। ਪਰ ਉਹਨਾਂ ਨੇ ਇਹ ਵੀ ਗੱਲ ਕਹੀ, ਕਹਿੰਦੇ ਅਸੀਂ ਕੁਝ ਵੱਖੋ ਵੱਖਰੇ ਮੁਲਕਾਂ ਦੀਆਂ ਵੈਸਲਸ ਨੂੰ ਉੱਥੋਂ ਨਿਕਲਣ ਦੇ ਵਾਸਤੇ ਇਜਾਜ਼ਤ ਦੇ ਵੀ ਦਿੱਤੀ ਆ, ਉਹਨਾਂ ਨੇ ਕਿਸੇ ਮੁਲਕ ਦਾ ਨਾਮ ਨਹੀਂ ਲਿਆ। ਜਿਹੜੀ ਇੱਕ ਮੇਨ ਗੱਲ ਈਰਾਨ ਦੇ ਫੋਰਨ ਮਿਨਿਸਟਰ ਨੇ ਓਵਰ ਦਾ ਵੀਕਐਂਡ ਆਖੀ ਆ, ਟਰੰਪ ਨੇ ਨਾ ਪਹਿਲਾਂ ਕਿਤੇ ਇਹ ਕਹਿਤਾ ਸੀ ਵੀਕਐਂਡ 'ਤੇ ਕਿ ਈਰਾਨ ਵਾਲੇ ਤਾਂ ਡੀਲ ਕਰਨਾ ਚਾਹੁੰਦੇ ਆ ਹੁਣ, ਵੀ ਉਹ ਤਾਂ ਫਿਰਦੇ ਪਿੱਛੇ ਪਿੱਛੇ ਉਹ ਤਾਂ ਗੱਲ ਕਰਨ ਨੂੰ ਬੜੇ ਉਤਾਵਲੇ ਨੇ। ਈਰਾਨ ਦੇ ਫੋਰਨ ਮਿਨਿਸਟਰ ਦਾ ਕਹਿਣਾ, ਕਹਿੰਦੇ ਡੀਲ ਕਰਨ ਦੀ ਸਾਡੀ ਕੋਈ ਦਿਲਚਸਪੀ ਨਹੀਂ ਹੈ, ਕਹਿੰਦੇ ਡੀਲ ਅਸੀਂ ਕਰੀਏ ਕਿਉਂ? ਜਦੋਂ 28 ਫਰਵਰੀ ਨੂੰ ਉਹਨਾਂ ਨੇ ਕਿਹਾ ਸਾਡੇ 'ਤੇ ਹਮਲਾ ਕੀਤਾ ਅਮਰੀਕਾ ਅਤੇ ਇਜ਼ਰਾਈਲ ਨੇ, ਕਹਿੰਦੇ ਉਦੋਂ ਸਾਡੀ ਗੱਲਬਾਤ ਚੱਲਦੇ ਰਹੀ ਸੀ, ਓਮਾਨ ਵਾਲੇ ਸਾਡੇ ਮੀਡੀਏਟਰ ਬਣੇ ਹੋਏ ਸੀ ਅਤੇ ਕਹਿੰਦੇ ਉਹ ਗੱਲਬਾਤ ਵਧੀਆ ਚੱਲ ਰਹੀ ਸੀ, ਉਹਦੇ ਵਿੱਚ ਚੰਗੀ ਪ੍ਰੋਗਰੈਸ ਹੋ ਰਹੀ ਸੀ ਅਤੇ ਗੱਲਬਾਤ ਚੱਲਦੇ ਚੱਲਦੇ ਇਹਨਾਂ ਨੇ ਸਾਡੇ 'ਤੇ ਹਮਲਾ ਕਰਤਾ, ਹੁਣ ਅਸੀਂ ਹਮਲੇ ਦੇ ਵਿੱਚ ਦੁਬਾਰਾ ਰੁਕ ਕੇ ਗੱਲਬਾਤ ਕਿਉਂ ਕਰੀਏ, ਕਿਉਂਕਿ ਪਹਿਲਾਂ ਗੱਲਬਾਤ ਹੀ ਤਾਂ ਚੱਲ ਰਹੀ ਸੀ। ਈਵਨ ਸੋਸ਼ਲ ਮੀਡੀਆ 'ਤੇ ਕਈ ਅਜਿਹੀਆਂ ਪੋਸਟਸ ਨੇ ਜਿਹਦੇ ਵਿੱਚ ਈਰਾਨ ਦੇ ਫੋਰਨ ਮਿਨਿਸਟਰ ਦੇ ਕੁਝ ਬਿਆਨ, ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਗੱਲਬਾਤ ਇੰਨੀ ਚੰਗੀ ਚੱਲਦੀ ਪਈ ਸੀ ਉਹਦੇ ਵਿੱਚ ਜੈਰਡ ਕੁਸ਼ਨਰ ਜਿਹੜੇ ਕਿ ਟਰੰਪ ਦੇ ਜਵਾਈ ਨੇ ਅਤੇ ਮਿਡਲ ਈਸਟ ਵਾਸਤੇ ਟਰੰਪ ਦੇ ਸਪੈਸ਼ਲ ਐਨਵੋਏ ਅਤੇ ਟਰੰਪ ਦੇ ਮਿੱਤਰ ਸਟੀਵ ਵਿਟਕੋਫ, ਕਹਿੰਦੇ ਉਹਨਾਂ ਨਾਲ ਜਿਹੜੀ ਗੱਲ ਹੋ ਰਹੀ ਸੀ, ਕਹਿੰਦੇ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇਹਨਾਂ ਨੇ ਅੱਗੇ ਜਾ ਕੇ ਡੋਨਲਡ ਟਰੰਪ ਨੂੰ ਉਹ ਗੱਲ ਪ੍ਰੋਪਰਲੀ ਕਨਵੇ ਵੀ ਕੀਤੀ ਹੈ ਕਿ ਨਹੀਂ। ਕਹਿੰਦੇ ਅਸੀਂ ਤਾਂ ਬਹੁਤ ਵਧੀਆ ਸਲਿਊਸ਼ਨ ਵੱਲ ਵੱਧ ਰਹੇ ਸੀ, ਈਰਾਨ ਦਾ ਹੁਣ ਇਹ ਸਟੈਂਸ ਆ। ਸੋ ਇਹਨੂੰ ਲੈ ਕੇ ਅਟਕਲਾਂ ਇਹ ਵੀ ਲੱਗ ਰਹੀਆਂ ਨੇ ਵੀ ਕਿਤੇ ਇੱਦਾਂ ਤਾਂ ਨਹੀਂ ਕਿ ਈਰਾਨ ਵਾਲੇ ਜਿਹੜੀਆਂ ਕੁਝ ਚੀਜ਼ਾਂ ਦੇ ਵਿੱਚ ਸਕੇਲ ਡਾਊਨ ਕਰਨ ਨੂੰ ਤਿਆਰ ਸੀ, ਪਰ ਇਜ਼ਰਾਈਲ ਦੇ ਕਹੇ 'ਤੇ ਇਹ ਸਾਰਾ ਜਿਹੜਾ ਹਮਲਾ ਹੈ ਇਹਨੂੰ ਫਿਰ ਜਲਦਬਾਜ਼ੀ ਦੇ ਵਿੱਚ ਕਰ ਦਿੱਤਾ ਗਿਆ, ਕਿਉਂਕਿ ਐਗਜ਼ਿਟ ਸਟ੍ਰੈਟਜੀ ਕੋਈ ਨਜ਼ਰ ਨਹੀਂ ਆ ਰਹੀ। ਜਦੋਂ ਕਦੇ ਇਸ ਤਰ੍ਹਾਂ ਦੇ ਹਮਲੇ ਕੀਤੇ ਜਾਂਦੇ ਨੇ ਉਹਦੇ ਵਿੱਚ ਇਹ ਸੋਚਿਆ ਜਾਂਦਾ ਵੀ ਕਰਨਾ ਕੀ ਆ, ਟਾਰਗੇਟ ਕੀ ਆ, ਸਾਡਾ ਮਕਸਦ ਕੀ ਆ। ਟਾਰਗੇਟ ਸਿਰਫ ਇਹ ਨਹੀਂ ਵੀ ਹਿੱਟ ਕੇ ਇਹਨੂੰ ਕਰਨਾ, ਵੀ ਸਾਡਾ ਮਕਸਦ ਕੀ ਆ, ਟੀਚਾ ਕੀ ਆ ਇਸ ਪੂਰੇ ਦੇ ਪੂਰੇ ਓਪਰੇਸ਼ਨ ਦੇ ਵਿੱਚ, ਇਸ ਪੂਰੇ ਕੌਨਫਲਿਕਟ ਦੇ ਵਿੱਚ ਅਮਰੀਕਾ ਦਾ ਟੀਚਾ ਕੀ ਆ, ਇਹ ਗੱਲ ਨਹੀਂ ਸਮਝ ਆਉਂਦੀ ਪਈ। ਕਿਉਂਕਿ ਜੇ ਟੀਚਾ ਇਹ ਸੀ ਕਿ ਰਿਜੀਮ ਚੇਂਜ ਕਰਨਾ, ਉਹ ਤਾਂ ਹੋਇਆ ਨਹੀਂ। ਉਹ ਤਾਂ ਜੇ ਆਇਤੁੱਲਾ ਖਮੀਨੀ ਨੂੰ ਐਲੀਮੀਨੇਟ ਕੀਤਾ, ਆਇਤੁੱਲਾ ਖਮੀਨੀ ਦਾ ਬੇਟਾ ਮੁਸ਼ਤਬਾ ਖਮੀਨੀ ਉਹ ਸੁਪਰੀਮ ਲੀਡਰ ਹੈ ਹੁਣ, ਜਿਹੜਾ ਬਾਕੀ ਦਾ ਰਜੀਮ ਆ ਉਸੇ ਤਰ੍ਹਾਂ ਫੰਕਸ਼ਨ ਕਰ ਰਿਹਾ। ਜੇ ਤੁਹਾਡਾ ਮਕਸਦ ਇਹ ਸੀ ਕਿ ਤੁਸੀਂ ਨਿਊਕਲੀਅਰ ਵਾਰਹੈਡਸ ਜਾਂ ਨਿਊਕਲੀਅਰ ਜਿਹੜਾ ਕੇਪੇਬਿਲਿਟੀ ਆ ਈਰਾਨ ਦੀ ਉਹ ਖਤਮ ਕਰਨੀ ਆ, ਈਰਾਨ ਵਾਲੇ ਕਹਿੰਦੇ ਵੀ ਜਦੋਂ ਪਿਛਲੇ ਸਾਲ ਸਾਡੇ ਉੱਪਰ ਹਮਲਾ ਹੋਇਆ, ਜਦੋਂ ਪਿਛਲੇ ਸਾਲ ਵੀ ਜੂਨ ਦੇ ਵਿੱਚ 12 ਦਿਨ ਬੋਮਿੰਗ ਹੋਈ ਸੀ, ਕਹਿੰਦੇ ਸਾਡਾ ਬਹੁਤ ਸਾਰਾ ਐਨਰਿਚਡ ਯੂਰੇਨੀਅਮ ਉਹ ਤਾਂ ਮਲਬੇ ਥੱਲੇ ਦੱਬ ਗਿਆ ਉਦੋਂ, ਕਹਿੰਦੇ ਸਾਡਾ ਉਹਨੂੰ ਕੱਢਣ ਦਾ ਕੋਈ ਇਰਾਦਾ ਨਹੀਂ ਹੈ। ਅਤੇ ਜੇ ਤੁਹਾਡਾ ਟੀਚਾ ਇਹ ਹੈ ਕਿ ਤੁਸੀਂ ਉਹਨਾਂ ਦੀ ਕੇਪੇਬਿਲਿਟੀ, ਮਿਲਟਰੀ ਕੇਪੇਬਿਲਿਟੀ ਖਤਮ ਕਰਨੀ ਆ, ਤਾਂ ਈਰਾਨ ਦੇ ਕੋਲ ਜਿਹੜੇ ਇਸ ਵੇਲੇ ਡਰੋਨਸ ਨੇ, ਜਿਸ ਤਰ੍ਹਾਂ ਦੇ ਉਹਨਾਂ ਦੇ ਕੋਲ ਪਾਣੀ ਦੇ ਵਿੱਚ ਵੀ ਜਿਹੜੇ ਕੁਝ ਸੁਸਾਈਡ ਬੋਟਸ ਨੇ ਉਹਨਾਂ ਦੀਆਂ, ਉਹ ਕੇਪੇਬਿਲਿਟੀ ਇਹੋ ਜਿਹੀ ਆ ਕਿ ਜਿਹੜੀ ਉਸ ਰੀਜਨ ਦੇ ਵਿੱਚ ਬੜੇ ਲੰਮੇ ਸਮੇਂ ਤੱਕ ਇਨਸਟੇਬਿਲਿਟੀ ਪੈਦਾ ਕਰ ਸਕਦੀ ਆ। ਸੋ ਟਰੰਪ ਨੇ ਜਿਹੜੀ ਗੱਲ ਆਖੀ ਕਿ ਜੀ ਤਕਰੀਬਨ 7 ਮੁਲਕ ਨੇ ਜਿਹੜੇ ਕਿ ਜਿਹਨਾਂ ਨਾਲ ਗੱਲ ਚੱਲ ਰਹੀ ਆ, ਜਿਹਨਾਂ ਨੂੰ ਮੈਂ ਚਾਹੁੰਦਾ, ਉਹ ਕਹਿੰਦੇ ਮੈਂ ਚਾਹੁੰਦਾ ਵੀ ਇਹ ਆਪਣੇ ਆਪੋ ਆਪਣੀਆਂ ਵਾਰਸ਼ਿਪਸ ਭੇਜਣ। ਟਰੰਪ ਨੇ ਇਹ ਨਹੀਂ ਦੱਸਿਆ ਵੀ ਕਿਹੜੇ ਕਿਹੜੇ ਮੁਲਕ ਨੇ ਜਿਹਨਾਂ ਨਾਲ ਗੱਲ ਚੱਲਦੀ ਪਈ ਆ, ਪਰ ਅੱਜ ਰਿਐਕਸ਼ਨ ਕੀ ਆਇਆ ਦੇਖੋ। ਇਸ ਤੋਂ ਪਹਿਲਾਂ ਅੱਛਾ ਟਰੰਪ ਨੇ ਚਾਈਨਾ, ਫਰਾਂਸ, ਜਪਾਨ, ਸਾਊਥ ਕੋਰੀਆ ਅਤੇ ਬ੍ਰਿਟੇਨ ਨੂੰ ਅਪੀਲਾਂ ਕੀਤੀਆਂ ਸੀ। ਜਿਹੜਾ ਲੇਟੈਸਟ ਰਿਐਕਸ਼ਨ ਹੈ ਇਹਨਾਂ ਮੁਲਕਾਂ ਦਾ, ਫਰਾਂਸ ਨੇ ਇਹ ਕਿਹਾ ਵੀ ਜਿਹੜੇ ਉਹਨਾਂ ਦੀਆਂ ਸ਼ਿਪਸ ਨੇ ਮੈਡੀਟਰੇਨੀਅਨ ਸੀ ਦੇ ਵਿੱਚ ਤਾਂ ਹੈਗੀਆਂ ਨੇ, ਪਰ ਕਹਿੰਦੇ ਸਾਡੀ ਜਿਹੜੀ ਕੋਈ ਵੀ ਡਿਪਲੋਇਮੈਂਟ ਆ ਉਹ ਡਿਫੈਂਸਿਵ ਹੈ, ਅਸੀਂ ਕਿਸੇ 'ਤੇ ਹਮਲਾ ਕਰਨ ਵਾਸਤੇ ਉਹ ਸ਼ਿਪਸ ਉੱਥੇ ਨਹੀਂ ਲਾ ਰਹੇ। ਇਟਲੀ ਦਾ ਕਹਿਣਾ ਕਿ ਯੂਰੋਪੀਅਨ ਯੂਨੀਅਨ ਦਾ ਜਿਹੜਾ ਇਹ ਮਿਸ਼ਨ ਹੈਗਾ ਰੈੱਡ ਸੀ ਦੇ ਵਿੱਚ ਅਸੀਂ ਉਹਨੂੰ ਸਪੋਰਟ ਕਰਦੇ ਹਾਂ, ਪਰ ਸਟ੍ਰੇਟ ਆਫ ਹਰਮੂਜ਼ ਦੇ ਵਿੱਚ ਅਸੀਂ ਆਪਣੀਆਂ ਕੋਈ ਯੂਰੋਪੀਅਨ ਯੂਨੀਅਨ ਦੀਆਂ ਸ਼ਿਪਸ ਨਹੀਂ ਭੇਜਣੀਆਂ ਚਾਹੁੰਦੇ। ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ, ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਬ੍ਰਿਟੇਨ ਵੱਲੋਂ ਐਲਾਈਜ਼ ਦੇ ਨਾਲ ਰਲ ਕੇ ਇੱਕ ਪਲਾਨ ਬਾਰੇ ਗੱਲ ਕੀਤੀ ਜਾ ਰਹੀ ਹੈ ਕਿ ਸਟ੍ਰੇਟ ਆਫ ਹਰਮੂਜ਼ ਦੇ ਵਿੱਚ ਕੀ ਕਰੀਏ। ਉਹਨਾਂ ਨੇ ਕੋਈ ਸਪੈਸੀਫਿਕਸ ਇਹਦੇ ਬਾਰੇ ਸਾਂਝੇ ਨਹੀਂ ਕੀਤੇ। ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਅਜੇ ਕੋਈ ਡਿਸੀਜਨ ਨਹੀਂ ਲਿਆ ਗਿਆ ਕਿ ਯੂਕੇ ਦੀ ਇਨਵੋਲਵਮੈਂਟ ਇਸ ਕੌਨਫਲਿਕਟ ਦੇ ਵਿੱਚ ਹੋਏਗੀ ਕਿ ਨਹੀਂ। ਪਰ ਇਹ ਗੱਲ ਜ਼ਰੂਰ ਕਲੀਅਰ ਕੀਤੀ ਹੈ ਕੀਅਰ ਸਟਾਰਮਰ ਨੇ ਕਿ ਇਹ ਨੇਟੋ ਦਾ ਮਿਸ਼ਨ ਨਹੀਂ ਹੋਏਗਾ, ਕਿ ਈਰਾਨ ਦੇ ਵਿੱਚ ਸ਼ਾਮਲ ਹੋਣਾ ਨੇਟੋ ਦਾ ਮਿਸ਼ਨ ਨਹੀਂ ਹੋਣਾ। ਉਹਦਾ ਰੀਜ਼ਨ ਕੀ ਹੈ ਕਿ ਡੋਨਲਡ ਟਰੰਪ ਨੇ ਵੀਕਐਂਡ 'ਤੇ ਇੱਕ ਇੰਟਰਵਿਊ ਦੇ ਵਿੱਚ ਇਹ ਵੀ ਕਿਹਾ, ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਹੈ ਇਹ, ਕਿ ਜੇ ਨੇਟੋ ਦੇ ਮੁਲਕਾਂ ਨੇ ਮਦਦ ਨਾ ਕੀਤੀ ਤਾਂ ਨੇਟੋ ਦਾ ਭਵਿੱਖ ਬਹੁਤ ਭੈੜਾ ਹੋਣ ਵਾਲਾ, ਨੇਟੋ ਵੁੱਡ ਫੇਸ ਅ ਵੈਰੀ ਬੈਡ ਫਿਊਚਰ ਇਫ ਐਲਾਈਜ਼ ਡੂ ਨਾਟ ਪਿਚ ਇਨ। ਹੁਣ ਕਈਆਂ ਦੇ ਸਮਝ ਇਹ ਨਹੀਂ ਆਉਂਦੀ ਪਈ ਵੀ ਹੁਣ ਤੱਕ ਦੀ ਡੋਨਲਡ ਟਰੰਪ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਉਹਨਾਂ ਨੇ ਕਿਸੇ ਵੀ ਆਪਣੇ ਐਲਾਈ ਨੂੰ, ਕਿਸੇ ਵੀ ਆਪਣੇ ਸਾਥੀ ਮੁਲਕ ਨੂੰ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ, ਦਬਕੇ ਹੀ ਮਾਰੇ ਨੇ ਸਭ ਨੂੰ। ਜਿਹੜੀ ਇਹ ਵੀ ਵਾਰ ਹੈ ਈਰਾਨ ਦੇ ਵਿੱਚ, ਇਹ ਵੀ ਵਾਰ ਆਫ ਚੋਇਸ ਹੈ ਟਰੰਪ ਦੀ। ਇਹ ਜਿਹੜੀ ਜੰਗ ਹੈ, ਇੱਦਾਂ ਨਹੀਂ ਹੈ ਵੀ ਅਮਰੀਕਾ ਦੇ ਉੱਪਰ ਆ ਕੇ ਪਹਿਲਾਂ ਕਿਸੇ ਨੇ ਹਮਲਾ ਕਰਤਾ ਫਿਰ ਅਮਰੀਕਾ ਨੇ ਰਿਟੈਲੀਏਟ ਕੀਤਾ ਹੋਵੇ। ਇਹਦੇ ਵਿੱਚ ਵੀ ਇਸ ਸਾਰੇ ਕੌਨਫਲਿਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀ ਡੋਨਲਡ ਟਰੰਪ ਨੇ ਸਾਥੀ ਮੁਲਕਾਂ ਦਾ, ਐਲਾਈਜ਼ ਦਾ ਕੋਈ ਮਸ਼ਵਰਾ ਨਹੀਂ ਸੀ ਲਿਆ, ਕਿਸੇ ਨਾਲ ਕੰਸਲਟੇਸ਼ਨ ਨਹੀਂ ਸੀ ਕੀਤੀ। ਪਰ ਹੁਣ ਜਦੋਂ ਹਰ ਲੰਘਦੇ ਦਿਨ ਨਾਲ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਹੋਰ ਫਸਦੇ ਜਾ ਰਹੇ ਨੇ ਇਹਦੇ ਵਿੱਚ, ਅਤੇ ਟਰੰਪ ਵੱਲੋਂ ਹੁਣ ਦੂਜੇ ਮੁਲਕਾਂ ਨੂੰ ਦਬਕਾ ਮਾਰ ਕੇ ਮਦਦ ਮੰਗੀ ਜਾ ਰਹੀ ਹੈ। ਯੂਕੇ ਨੂੰ ਉਹਨਾਂ ਨੇ ਇਹ ਕਿਹਾ, ਯੂਕੇ ਦੇ ਪ੍ਰਧਾਨ ਮੰਤਰੀ ਨੂੰ, ਕਹਿੰਦੇ ਤੁਹਾਡੇ ਤੋਂ ਅਸੀਂ ਮਦਦ ਮੰਗ ਰਹੇ ਹਾਂ, ਤੁਸੀਂ ਸਾਡੀ ਮਦਦ ਲਈ ਆ ਨਹੀਂ ਰਹੇ, ਅਸੀਂ ਯਾਦ ਰੱਖਾਂਗੇ ਗੱਲ ਇਹ। ਯੂਕੇ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਥੋੜ੍ਹਾ ਇਸ ਗੱਲ ਨੂੰ ਟੋਨ ਡਾਊਨ ਕਰਨ ਦੀ ਕੋਸ਼ਿਸ਼ ਕੀਤੀ, ਕਹਿੰਦੇ ਸਾਡਾ ਵਧੀਆ ਰਿਲੇਸ਼ਨ ਆ ਅਮਰੀਕਾ ਨਾਲ, ਅਸੀਂ ਬੜੇ ਮਜ਼ਬੂਤ ਐਲਾਈਜ਼ ਹਾਂ, ਅਤੇ ਸਾਡੀ ਬੜੀ ਵਧੀਆ ਗੱਲਬਾਤ ਹੋ ਰਹੀ ਹੈ। ਪਰ ਇਹ ਗੱਲ, ਇਸ ਗੱਲ ਦੇ ਵਿੱਚ ਕੋਈ ਦੁਹਰਾਵਾ ਨਹੀਂ, ਟਰੰਪ ਨਾਰਾਜ਼ ਨੇ। ਟਰੰਪ ਨੇ ਇਵਨ ਇਹ ਗੱਲ ਵੀ ਕਹੀ ਹੈ, ਕਹਿੰਦੇ ਚਾਈਨਾ ਨੂੰ ਅੱਗੇ ਆਉਣਾ ਚਾਹੀਦਾ, ਕਿਉਂਕਿ 90% ਜਿਹੜਾ ਚਾਈਨਾ ਤੇਲ ਕੰਜ਼ਿਊਮ ਕਰਦਾ ਉਹ ਡਿਪੈਂਡ ਕਰਦੇ ਨੇ ਸਟ੍ਰੇਟ ਆਫ ਹਰਮੂਜ਼ ਤੋਂ ਆਉਣ ਵਾਲੇ ਤੇਲ ਉੱਪਰ। ਸੋ ਉਹਨਾਂ ਨੇ ਕਿਹਾ ਕਿ ਚਾਈਨਾ ਨੂੰ ਇਹਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਚਾਹੀਦੀ ਆ, ਉੱਧਰ ਚਾਈਨਾ ਵਾਲੇ ਪਾਸਿਓਂ ਚਾਈਨੀਜ਼ ਐਂਬੈ। ਸੋ ਉਹਨਾਂ ਨੇ ਕਿਹਾ ਕਿ ਚਾਈਨਾ ਨੂੰ ਇਹਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਚਾਹੀਦੀ ਆ, ਉੱਧਰ ਚਾਈਨਾ ਵਾਲੇ ਪਾਸਿਓਂ ਚਾਈਨੀਜ਼ ਐਂਬੈਸੀ ਦੇ ਸਪੋਕਸਪਰਸਨ ਨੇ ਇਹ ਗੱਲ ਆਖੀ ਆ, ਕਹਿੰਦੇ ਜਿੰਨੀਆਂ ਵੀ ਪਾਰਟੀਜ਼ ਨੇ, ਜ਼ਿੰਮੇਵਾਰੀ ਸਾਰਿਆਂ ਦੀ ਬਣਦੀ ਆ ਕਿ ਐਨਰਜੀ ਦੀ ਸਪਲਾਈ ਉੱਪਰ ਕੋਈ ਇੰਪੈਕਟ ਨਾ ਪਵੇ। ਉਹਨਾਂ ਨੇ ਇਹ ਜ਼ਰੂਰ ਕਿਹਾ, ਕਹਿੰਦੇ ਚਾਈਨਾ ਵੱਲੋਂ ਜਿਹੜੇ ਵੀ ਕੋਈ ਰੈਲੇਵੈਂਟ, ਜਿਹੜੀਆਂ ਵੀ ਰੈਲੇਵੈਂਟ ਧਿਰਾਂ ਹੈਗੀਆਂ ਨੇ, ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕੀਤੀ ਜਾਏਗੀ ਤਾਂ ਕਿ ਇਸ ਵਾਰ ਨੂੰ ਡੀ ਐਸਕਲੇਟ ਕੀਤਾ ਜਾ ਸਕੇ। ਡੋਨਲਡ ਟਰੰਪ ਨੇ ਇਸ ਮਹੀਨੇ ਦੇ ਅੰਤ 'ਤੇ ਚਾਈਨਾ ਜਾਣਾ ਵੀ ਹੈ, ਇਸ ਦੇ ਗੱਲ ਦੇ ਸੰਕੇਤ ਪਿਛਲੇ ਦਿਨਾਂ 'ਚ ਆਏ ਨੇ। ਟਰੰਪ ਨੇ ਹੁਣ ਧਮਕੀ ਇਹ ਦਿੱਤੀ ਆ ਕਿ ਜੇ ਚਾਈਨਾ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਟ੍ਰੈਫਿਕ ਨੂੰ ਬਹਾਲ ਕਰਨ ਦੇ ਲਈ ਮਦਦ ਨਹੀਂ ਕਰਦਾ ਤਾਂ ਟਰੰਪ ਚਾਈਨਾ ਦਾ ਆਪਣਾ ਦੌਰਾ ਕੈਂਸਲ ਕਰ ਦੇਣਗੇ। ਉੱਧਰੋਂ ਚਾਈਨਾ ਵਾਲੇ ਪਾਸਿਓਂ ਅਪੀਲ ਕੀਤੀ ਜਾ ਰਹੀ ਟਰੰਪ ਨੂੰ ਵੀ ਅਜਿਹਾ ਨਾ ਕਰਿਓ। ਦੇਖੋ, ਇਸ ਗੱਲ 'ਚ ਕੋਈ ਦੋਰਾਵਾਂ ਨਹੀਂ, ਚਾਈਨਾ ਵਾਸਤੇ ਵੀ ਸਮੱਸਿਆ ਤਾਂ ਬਹੁਤ ਵੱਡੀ ਬਣ ਗਈ ਹੈ, ਕਿਉਂਕਿ ਜਿਹੜਾ ਤੇਲ ਦੇਖੋ ਮਿਡਲ ਈਸਟ ਤੋਂ ਚਾਈਨਾ ਵਾਸਤੇ ਆਉਂਦਾ ਉਹ ਚਾਈਨਾ ਦੀਆਂ ਫੈਕਟਰੀਜ਼ ਵਾਸਤੇ ਜ਼ਰੂਰੀ ਆ, ਚਾਈਨਾ ਦੀ ਇਕੋਨਮੀ ਨੂੰ ਚੱਲਦਾ ਰੱਖਣ ਵਾਸਤੇ ਉਹ ਐਨਰਜੀ ਜ਼ਰੂਰੀ ਆ। ਪਰ ਦੂਜਾ ਪਾਸਾ ਇਹ ਵੀ ਨਾ ਭੁੱਲੀਏ, ਚਾਈਨਾ ਜਿਹੜਾ ਸਮਾਨ ਬਣਦਾ ਉਹਦਾ ਗਾਹਕ ਵੀ ਤਾਂ ਹੈ ਨਾ ਮਿਡਲ ਈਸਟ ਦੇ ਵਿੱਚ, ਅਤੇ ਚਾਈਨਾ ਇਹ ਵੀ ਨਹੀਂ ਚਾਹੁੰਦਾ ਕਿ ਉਸ ਤੋਂ ਦੋਹਰੀ ਮਾਰ ਪੈਂਦੀ ਆ। ਸੋ ਇਸ ਕਰਕੇ ਚਾਈਨਾ ਵੀ ਕੜਿੱਕੀ ਦੇ ਵਿੱਚ ਫਸਿਆ ਅਤੇ ਬੁਰਾ ਹੋਇਆ, ਪਰ ਟਰੰਪ ਜ਼ਿਆਦਾ ਬੁਰੇ ਨੇ ਇਸ ਵੇਲੇ ਫਸੇ ਹੋਏ। ਇਸ ਸਮੱਸਿਆ ਦਾ ਸਾਹਮਣਾ ਟਰੰਪ ਨੂੰ ਕਿਤੇ ਜ਼ਿਆਦਾ ਕਰਨਾ ਪੈ ਰਿਹਾ, ਮੰਨਣ ਜਾਂ ਨਾ ਮੰਨਣ, ਕਿਉਂਕਿ ਜਿਹੜੀ ਅੜੀ ਸੀ ਟਰੰਪ ਦੀ ਉਹ ਹੁਣ ਟਰੰਪ ਵਾਸਤੇ ਖੁਦ ਸਿਰਦਰਦੀ ਬਣਦੀ ਜਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਪਿਛਲੇ ਦਿਨੀ ਪਹਿਲਾਂ ਨਾਰਵੇ ਦੇ ਦੌਰੇ 'ਤੇ ਗਏ ਸੀ, ਜਿੱਥੇ ਕਿ ਨੇਟੋ ਵੱਲੋਂ ਹਰ 2 ਸਾਲਾਂ ਮਗਰੋਂ ਜਿਹੜੀਆਂ ਕੁਝ ਐਕਸਰਸਾਈਜ਼ ਕੀਤੀਆਂ ਜਾਂਦੀਆਂ ਨੇ, ਜੰਗੀ ਅਭਿਆਸ ਕੀਤੇ ਜਾਂਦੇ ਨੇ, ਇਟਸ ਕਾਲਡ ਦ ਕੋਲਡ ਰਿਸਪੋਂਸ ਦੇ ਨਾਮ ਨਾਲ, ਉਹਦੇ ਵਿੱਚ ਉਹਨਾਂ ਨੇ ਅਟੈਂਡ ਕੀਤੀ ਇਹ ਜਿਹੜੀ ਨੇਟੋ ਦੀ ਐਕਸਰਸਾਈਜ਼ ਸੀਗੀ, ਜਿਹਦੇ ਵਿੱਚ 32,000 ਟਰੂਪਸ 14 ਵੱਖੋ ਵੱਖਰੇ ਮੁਲਕਾਂ ਤੋਂ ਹਿੱਸਾ ਲਿਆ ਕਰਦੇ ਨੇ। ਅਤੇ ਉੱਥੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਸਮਿਟ ਦੇ ਵਿੱਚ ਵੀ ਹਿੱਸਾ ਲਿਆ, ਜਿਹੜੇ ਨੋਰਡਿਕ ਕੰਟਰੀਜ਼ ਨੇ, ਨਾਰਵੇ, ਫਿਨਲੈਂਡ, ਸਵੀਡਨ, ਡੈਨਮਾਰਕ ਅਤੇ ਆਈਸਲੈਂਡ, ਉਹਨਾਂ ਦੇ ਨਾਲ ਇੱਕ ਸਮਿਟ ਦੇ ਵਿੱਚ ਹਿੱਸਾ ਲਿਆ। ਅਤੇ ਇੱਕ ਤਰ੍ਹਾਂ ਇਹ ਕਹਿ ਲਓ ਕਿ ਜਿਹੜੀਆਂ ਮਿਡਲ ਪਾਵਰ ਨੇਸ਼ਨਸ ਨੇ, ਮਿਡਲ ਪਾਵਰ ਜਿਨ੍ਹਾਂ ਦਾ ਜ਼ਿਕਰ ਮਾਰਕ ਕਾਰਨੀ ਨੇ ਆਪਣੀ ਡੈਵੋਸ ਵਾਲੀ ਸਪੀਚ ਦੇ ਵਿੱਚ ਕੀਤਾ ਸੀ, ਇਹਨਾਂ ਮਿਡਲ ਪਾਵਰ ਨੇਸ਼ਨਸ ਦਾ ਇੱਕ ਬਲੋਕ ਬਣਾਉਣ ਦਾ ਇੱਕ ਇਹ ਮਕਸਦ ਸੀ ਇਸ ਮੀਟਿੰਗ ਦਾ। ਉਸ ਤੋਂ ਬਾਅਦ ਮਾਰਕ ਕਾਰਨੀ ਯੂਕੇ ਗਏ ਹੋਏ ਨੇ, ਅੱਜ ਉਹਨਾਂ ਨੇ ਯੂਕੇ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦੇ ਨਾਲ ਮੁਲਾਕਾਤ ਕੀਤੀ ਹੈ। ਮਾਰਕ ਕਾਰਨੀ ਦਾ ਜਨਮ ਦਿਨ ਆ ਬਾਏ ਦਾ ਵੇ, ਅੱਜ 61 ਵਰਿਆਂ ਦੇ ਹੋ ਗਏ ਨੇ, ਹੀ ਟਰਨਡ 61 ਟੂਡੇ। ਅਤੇ ਮਾਰਕ ਕਾਰਨੀ ਨੇ ਅੱਜ ਕੀਅਰ ਸਟਾਰਮਰ ਨਾਲ ਮੁਲਾਕਾਤ ਮਗਰੋਂ ਉਹਨਾਂ ਦੀ ਆਡੀਅੰਸ ਹੋਣੀ ਸੀ ਵਿਦ ਕਿੰਗ ਚਾਰਲਸ, ਅਤੇ ਉਸ ਤੋਂ ਬਾਅਦ ਫਿਰ ਮਾਰਕ ਕਾਰਨੀ ਕੁਝ ਦਿਨ ਛੁੱਟੀ 'ਤੇ ਹੋਣਗੇ। ਉਹਨਾਂ ਨੇ ਹਾਲਾਂਕਿ ਇਹ ਕਿਹਾ ਕਿ ਛੁੱਟੀਆਂ ਦੌਰਾਨ ਵੀ ਉਹ ਆਪਣੇ ਸਟਾਫ ਦੇ ਸੰਪਰਕ 'ਚ ਰਹਿਣਗੇ, ਕਿਉਂਕਿ ਇਸ ਵੇਲੇ ਦੁਨੀਆ ਭਰ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਉੱਪਰ ਇੱਕ ਨਿਗਾਹ ਰੱਖਣੀ ਬੜੀ ਜ਼ਰੂਰੀ ਹੈ, ਅਤੇ ਜੇ ਕੋਈ ਫੈਸਲੇ ਉਹਦੇ ਮੁਤਾਬਕ ਲੈਣੇ ਪੈਂਦੇ ਨੇ ਤਾਂ ਛੁੱਟੀ 'ਤੇ ਗਏ ਪ੍ਰਧਾਨ ਮੰਤਰੀ, ਇੱਦਾਂ ਨਹੀਂ ਹੈ ਕਿ ਜੋ ਵੀ ਕੁਝ ਡਿਵੈਲਪਮੈਂਟਸ ਹੋ ਰਹੀਆਂ ਨੇ ਉਹਨਾਂ ਵੱਲ ਧਿਆਨ ਨਹੀਂ ਦੇਣਗੇ, ਉਹਨਾਂ ਵੱਲ ਉਹਨਾਂ ਦਾ ਪੂਰਾ ਧਿਆਨ ਰਹੇਗਾ। ਖਬਰਾਂ ਦੇ ਬੁਲੇਟਿਨ ਤੋਂ ਪਹਿਲਾਂ ਅਸੀਂ ਸਟ੍ਰੇਟ ਆਫ ਹਰਮੂਜ਼ ਦੀ ਗੱਲ ਕਰ ਰਹੇ ਸੀ ਨਾ, ਤੇਲ ਨਾਲ ਸੰਬੰਧਿਤ, ਕਿਉਂਕਿ ਦੁਨੀਆ ਭਰ ਦੇ ਵਿੱਚ ਜਿੰਨਾ ਵੀ ਤੇਲ ਇਸਤੇਮਾਲ ਹੁੰਦਾ ਉਹਦਾ 20% ਹਿੱਸਾ ਸਟ੍ਰੇਟ ਆਫ ਹਰਮੂਜ਼ 'ਚੋਂ ਨਿਕਲਦਾ। ਪਿਛਲੇ ਦਿਨਾਂ 'ਚ ਇਹ ਗੱਲ ਅਸੀਂ ਮਲਟੀਪਲ ਟਾਈਮਸ ਡਿਸਕਸ ਕੀਤੀ ਆ ਅਤੇ ਹੁਣ ਕਈਆਂ ਨੂੰ ਇਹ ਗੱਲ ਜ਼ਬਾਨੀ ਯਾਦ ਆ। ਪਿਛਲੇ ਹਫ਼ਤੇ ਇੰਟਰਨੈਸ਼ਨਲ ਐਨਰਜੀ ਏਜੰਸੀ IEA ਨੇ ਵੀ ਇਹ ਐਲਾਨ ਕੀਤਾ ਸੀ ਕਿ IEA ਵੱਲੋਂ ਆਪਣੇ ਸਟ੍ਰੈਟੇਜਿਕ ਰਿਜ਼ਰਵਸ ਦੇ ਵਿੱਚੋਂ, ਜਿੰਨੇ ਵੀ 32 ਮੁਲਕ ਨੇ IEA ਦੇ ਮੈਂਬਰ, ਉਹਨਾਂ ਵੱਲੋਂ ਆਪਣੇ ਸਟ੍ਰੈਟੇਜਿਕ ਰਿਜ਼ਰਵਸ ਦੇ ਵਿੱਚੋਂ 400 ਮਿਲੀਅਨ ਬੈਰਲ ਤੇਲ ਦੇ ਰਿਲੀਜ਼ ਕੀਤੇ ਜਾਣਗੇ। ਵੀਕੈਂਡ 'ਤੇ IEA ਵੱਲੋਂ ਜਿਹੜੇ ਰਿਲੀਜ਼ ਕੀਤੇ ਜਾਣ ਵਾਲੇ ਬੈਰਲ ਨੇ ਇਹਨਾਂ ਦੀ ਗਿਣਤੀ ਵੀ ਥੋੜ੍ਹੀ ਜਿਹੀ ਵਧਾ ਦਿੱਤੀ ਗਈ ਆ। 400 ਮਿਲੀਅਨ ਨਹੀਂ, ਹੁਣ 412 ਮਿਲੀਅਨ ਬੈਰਲ ਦੱਸਿਆ ਜਾ ਰਿਹਾ ਕਿ IEA ਮੁਲਕਾਂ ਵੱਲੋਂ ਜਾਰੀ ਕੀਤੇ ਜਾਣਗੇ ਆਪਣੇ ਸਟ੍ਰੈਟੇਜਿਕ ਰਿਜ਼ਰਵਸ 'ਚੋਂ। ਅਮਰੀਕਾ ਨੇ ਆਲਰੇਡੀ ਐਲਾਨ ਕਰਤਾ ਸੀ ਕਿ 172 ਮਿਲੀਅਨ ਬੈਰਲਸ ਅਮਰੀਕਾ ਵੱਲੋਂ ਜਾਰੀ ਕੀਤੇ ਜਾਣਗੇ, ਪਰ ਜਿਹੜੀ ਇਹ ਪੂਰੀ ਫੁੱਲ ਡਿਲੀਵਰੀ ਹੈਗੀ ਆ ਅਮਰੀਕਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਬੈਰਲਸ ਦੀ, ਇਹ ਹੋਏਗੀ ਤਕਰੀਬਨ 120 ਦਿਨਾਂ ਦੇ ਵਿੱਚ। ਤੁਰੰਤ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਜਿਹੜੇ ਏਸ਼ੀਅਨ ਮੈਂਬਰਸ ਨੇ, ਏਸ਼ੀਅਨ ਮੁਲਕ ਨੇ, ਉਹ ਆਪਣੇ ਸਟ੍ਰੈਟੇਜਿਕ ਰਿਜ਼ਰਵਸ ਦੇ ਵਿੱਚੋਂ ਕੁਝ ਤੇਲ, ਕੱਚਾ ਤੇਲ ਜਾਰੀ ਕਰ ਸਕਦੇ ਨੇ। ਕੈਨੇਡਾ ਵੱਲੋਂ ਵੀ ਅਨਾਊਂਸਮੈਂਟ ਕੀ ਕੀਤੀ ਗਈ ਸੀ ਕਿ 23.6 ਮਿਲੀਅਨ ਬੈਰਲ ਪਿਛਲੇ ਹਫ਼ਤੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਜਾਰੀ ਕਰਾਂਗੇ, ਅਤੇ ਇਹ ਜਿਹੜੀ ਅਨਾਊਂਸਮੈਂਟ ਕੈਨੇਡਾ ਨੇ ਕੀਤੀ ਆ ਇਹ ਆਲਰੇਡੀ ਜਿਹੜੀ ਪਲੈਨਡ ਪ੍ਰੋਡਕਸ਼ਨ ਆ ਉਹਦੇ ਵਿੱਚੋਂ ਇਹ ਬੈਰਲ ਦਿੱਤੇ ਜਾਣੇ ਨੇ। ਕੈਨੇਡਾ ਇੱਕ ਅਜਿਹਾ ਮੁਲਕ ਹੈ ਜਿਹੜਾ ਕਿ ਤੇਲ ਦੇ ਸਟ੍ਰੈਟੇਜਿਕ ਰਿਜ਼ਰਵ ਨਹੀਂ ਰੱਖਦਾ। ਅਸੀਂ ਪਿਛਲੇ ਹਫ਼ਤੇ ਗੱਲ ਕੀਤੀ ਸੀ G7 ਮੁਲਕਾਂ ਦੇ ਵਿੱਚੋਂ ਜੇ ਕੋਈ ਮੁਲਕ ਅਜਿਹਾ ਜਿਹਦੇ ਕੋਲ ਤੇਲ ਦੇ ਇੱਦਾਂ ਜਮ੍ਹਾਂ ਕੀਤੇ ਹੋਏ ਰਿਜ਼ਰਵਸ ਨਹੀਂ ਹੈਗੇ ਉਹ ਕੈਨੇਡਾ ਹੈ। ਉਹਦਾ ਰੀਜ਼ਨ ਇਹ ਆ ਕਿ ਇੰਟਰਨੈਸ਼ਨਲ ਐਨਰਜੀ ਏਜੰਸੀ ਦੇ ਨਿਯਮਾਂ ਤਹਿਤ ਜਿਹੜਾ ਕੋਈ ਮੁਲਕ ਤੇਲ ਦਾ ਨੈੱਟ ਐਕਸਪੋਰਟਰ ਆ, ਮਤਲਬ ਤੁਸੀਂ ਕੱਚਾ ਤੇਲ ਦੂਜੇ ਮੁਲਕਾਂ ਨੂੰ ਭੇਜਦੇ ਜ਼ਿਆਦਾ ਹੋ, ਤੁਸੀਂ ਖੁਦ ਮੰਗਾਉਂਦੇ ਘੱਟ ਹੋ, ਤਾਂ ਤੁਸੀਂ ਨੈੱਟ ਐਕਸਪੋਰਟਰ ਹੋ ਗਏ। ਨੈੱਟ ਐਕਸਪੋਰਟਰ ਮੁਲਕਾਂ ਨੂੰ ਤੇਲ ਦੇ ਇਸ ਤਰ੍ਹਾਂ ਦੇ ਸਟ੍ਰੈਟੇਜਿਕ ਰਿਜ਼ਰਵ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ, ਸੋ ਇਸ ਕਰਕੇ ਕੈਨੇਡਾ ਕੋਲ ਸਟ੍ਰੈਟੇਜਿਕ ਰਿਜ਼ਰਵ ਨਹੀਂ ਹਨ। ਪਰ ਜਿਹੜੀ ਇਹ 23.6 ਮਿਲੀਅਨ ਬੈਰਲ ਜਾਰੀ ਕਰਨ ਦੀ ਗੱਲ ਦੱਸੀ ਗਈ ਪਿਛਲੇ ਹਫ਼ਤੇ, ਉਹ ਆਲਰੇਡੀ ਪਲੈਨਡ ਪ੍ਰੋਡਕਸ਼ਨ ਦੇ ਵਿੱਚੋਂ ਆ, ਉਹ ਕੋਈ ਐਕਸਟਰਾ ਲਹਿਦੀ ਪ੍ਰੋਡਕਸ਼ਨ ਨਹੀਂ ਹੋਣੀ। ਵੀਕੈਂਡ 'ਤੇ ਇਹ ਵੀ ਦੱਸਿਆ ਗਿਆ ਕਿ ਅਪ੍ਰੈਲ ਤੋਂ ਕੈਨੇਡਾ ਦੇ ਵਿੱਚ ਜਿਹੜੀ ਆਇਲ ਪ੍ਰੋਡਕਸ਼ਨ ਆ ਉਹ 1,40,000 ਬੈਰਲ ਪ੍ਰਤੀ ਦਿਨ ਦੇ ਦਰ 'ਤੇ ਵਧਾ ਦਿੱਤੀ ਜਾਏਗੀ। ਕੈਨੇਡਾ ਦੇ ਵਿੱਚ ਦੇਖੋ ਤੇਲ ਦੇ ਅੰਬਾਰ ਨੇ, ਸਾਨੂੰ ਪਤਾ ਹੈ ਕਿ ਵਨ ਆਫ ਦਾ ਲਾਰਜੈਸਟ ਆਇਲ ਰਿਜ਼ਰਵਸ ਇਨ ਦਾ ਵਰਲਡ ਜਿਹੜੇ ਮੁਲਕਾਂ 'ਚ ਐਗਜ਼ਿਸਟ ਕਰਦੇ ਨੇ, ਕੈਨੇਡਾ ਉਹਨਾਂ ਦੇ ਵਿੱਚੋਂ ਇੱਕ ਆ। ਪਰ ਕੈਨੇਡਾ ਰਿਸਟ੍ਰਿਕਟਡ ਹੈਗਾ ਆਪਣੀ ਪਾਈਪਲਾਈਨ ਕਪੈਸਿਟੀ ਕਰਕੇ, ਤੇਲ ਕੱਢ ਕੇ ਭੇਜਣਾ ਕਿੱਥੇ ਅਤੇ ਕਿਵੇਂ ਆ, ਪਾਈਪਲਾਈਨ ਸਾਡੇ ਕੋਲ ਹੈ ਨਹੀਂ। ਬਾਕੀ ਜਿਹੜੇ ਨੰਬਰਸ ਨੇ ਦੇਖੋ, ਤੁਸੀਂ ਜਦੋਂ ਸੁਣਦੇ ਹੋ ਵੀ 1,40,000 ਬੈਰਲ, ਵੀ ਅੱਛਾ ਦੈਟਸ ਅ ਸਿਗਨੀਫਿਕੈਂਟ ਨੰਬਰ, ਰੋਜ਼ ਦਾ ਐਕਸਟਰਾ 1,40,000 ਬੈਰਲ ਜੇ ਕੱਢਣਾ ਵੀ ਠੀਕ ਆ, ਕੈਨੇਡਾ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ, ਪਰ ਕੈਨੇਡਾ ਵੱਲੋਂ ਪਾਇਆ ਜਾਣ ਵਾਲਾ ਇਹ ਯੋਗਦਾਨ ਇਟਸ ਲਿਟਰਲੀ ਅ ਡਰੋਪ ਇਨ ਦਾ ਬਕਟ, ਇਹ ਪਾਣੀ ਦੀ ਬਾਲਟੀ ਦੇ ਵਿੱਚ ਇੱਕ ਬੂੰਦ ਸੁੱਟਣ ਦੇ ਬਰਾਬਰ ਆ। ਕੁਝ ਨੰਬਰ ਤੁਸੀਂ ਸੋਚੋ, ਦੁਨੀਆ ਭਰ ਦੇ ਵਿੱਚ ਜਿਹੜੀ ਤੇਲ ਦੀ ਖਪਤ ਆ ਰੋਜ਼ਾਨਾ, 100 ਮਿਲੀਅਨ ਬੈਰਲ ਰੋਜ਼ਾਨਾ 100 ਮਿਲੀਅਨ ਬੈਰਲ ਦੀ ਤੇਲ ਦੀ ਖਪਤ ਆ ਦੁਨੀਆ ਦੀ, 100 ਮਿਲੀਅਨ ਪਰ ਡੇ। ਕੈਨੇਡਾ ਵੱਲੋਂ ਤਕਰੀਬਨ 5.5 ਮਿਲੀਅਨ ਬੈਰਲ ਦਿਹਾੜੀ ਦਾ ਪ੍ਰੋਡਿਊਸ ਕੀਤਾ ਜਾਂਦਾ। ਸੋ ਜੋ ਕੈਨੇਡਾ ਵੱਲੋਂ ਰੈਗੂਲਰ ਪ੍ਰੋਡਕਸ਼ਨ ਕੀਤੀ ਜਾਂਦੀ ਆ, ਜੇ ਅਸੀਂ ਇਹਨੂੰ ਦੁਨੀਆ ਦੀ ਫਿਊਲ ਕੰਜ਼ਮਪਸ਼ਨ ਦੇ ਸੰਦਰਭ ਵਿੱਚ ਵੇਖੀਏ, ਤਾਂ ਜਿੰਨਾ ਤੇਲ ਕੈਨੇਡਾ ਇੱਕ ਦਿਨ ਦੇ ਵਿੱਚ ਕੱਢਦਾ ਉਹ ਦੁਨੀਆ 80 ਮਿੰਟ ਦੇ ਵਿੱਚ ਉਨਾ ਤੇਲ ਕੰਜ਼ਿਊਮ ਕਰ ਲੈਂਦੀ ਆ। ਅਤੇ ਅੱਜ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਇਹ ਗੱਲ ਛਾਈ ਹੋਈ ਆ ਕਿ ਜੀ ਅਪ੍ਰੈਲ ਤੋਂ ਕੈਨੇਡਾ ਨੇ ਰੋਜ਼ਾਨਾ 1,40,000 ਐਕਸਟਰਾ ਬੈਰਲਸ ਪ੍ਰੋਡਿਊਸ ਕਰਨੇ ਨੇ, ਇਹ ਵੀ ਪਹਿਲਾਂ ਤੋਂ ਪਲੈਨ ਪ੍ਰੋਡਕਸ਼ਨ ਦਾ ਹਿੱਸਾ। 1,40,000 ਬੈਰਲ ਦਾ ਮਤਲਬ ਪਤਾ ਕਿੰਨਾ, 1,40,000 ਬੈਰਲ ਦੁਨੀਆ ਜਿੰਨਾ ਤੇਲ ਕੰਜ਼ਿਊਮ ਕਰਦੀ ਆ 2 ਮਿੰਟ ਅਤੇ 1 ਸਕਿੰਟ ਦੇ ਵਿੱਚ ਖਤਮ ਕਰ ਦਿੰਦੀ 1,40,000 ਬੈਰਲ। ਸੋ ਜਦੋਂ ਦੀ ਮੈਂ ਗੱਲ ਸ਼ੁਰੂ ਕੀਤੀ ਆ ਸਾਰਾ ਤੇਲ ਦੇ ਬੈਰਲਸ ਦੀ ਗੱਲ ਕਰਨੀ, ਪੂਰੀ ਦੁਨੀਆ ਦੇ ਵਿੱਚ ਇੰਨੇ ਟਾਈਮ 'ਚ ਆ ਮੇਰੇ ਖਿਆਲ 5-6 ਮਿੰਟ ਲੱਗੇ ਨੇ ਮੈਨੂੰ ਗੱਲ ਕਰਦੇ ਨੂੰ। ਸੋ 4,20,000 ਤੇਲ ਦਾ ਬੈਰਲ ਕੰਜ਼ਿਊਮ ਹੋ ਚੁੱਕਾ, ਅਤੇ ਜਿੰਨੀ ਕੰਜ਼ਮਪਸ਼ਨ ਜਦੋਂ ਦਾ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਆਲਮੋਸਟ 80 ਮਿੰਟ ਹੋਣ ਨੂੰ ਆਏ ਨੇ। 7 ਵਜੇ ਪ੍ਰੋਗਰਾਮ ਸ਼ੁਰੂ ਹੋ ਗਿਆ ਸੀ, ਹੁਣ ਤੋਂ 5 ਮਿੰਟ ਬਾਅਦ 80 ਮਿੰਟ ਹੋ ਜਾਣੇ ਆ ਪ੍ਰੋਗਰਾਮ ਸ਼ੁਰੂ ਹੋਇਆ। ਜਿੰਨਾ ਕੈਨੇਡਾ ਪੂਰੇ ਦਿਨ ਦੇ ਵਿੱਚ ਤੇਲ ਪ੍ਰੋਡਿਊਸ ਕਰਦਾ, 80 ਮਿੰਟਾਂ 'ਚ ਦੁਨੀਆ ਉਨਾ ਤੇਲ ਕੰਜ਼ਿਊਮ ਕਰ ਲੈਂਦੀ ਆ। ਸੋ ਇਸ ਕਰਕੇ ਜਿੰਨਾ ਵੀ ਆਹ ਗੱਲ ਕੀਤੀ ਜਾ ਰਹੀ ਹੈ ਨਾ ਵੀ ਅਸੀਂ ਤੇਲ ਦੀ ਕੀਮਤ, ਤੇਲ ਦੀ ਸਪਲਾਈ ਨੂੰ ਸਟੇਬਲਾਈਜ਼ ਕਰਨ ਲਈ ਆਹ ਕਦਮ ਚੁੱਕ ਰਹੇ ਹਾਂ, ਫਲਾਨਾ ਢਮਕਾਨਾ ਕਰ ਰਹੇ ਹਾਂ, ਇਹਦਾ ਅਸਰ ਕੋਈ ਇੰਨਾ ਜ਼ਿਆਦਾ ਹੈ ਨਹੀਂ। ਈਵਨ ਤੁਸੀਂ ਦੇਖੋ ਜੇ 412 ਮਿਲੀਅਨ ਬੈਰਲਸ ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਜਾਰੀ ਕਰਨੇ ਨੇ ਤਾਂ ਪੂਰੀ ਦੁਨੀਆ ਦੀ ਕਿੰਨੀ ਸਪਲਾਈ ਆ ਉਹ? ਚਾਰ ਦਿਨ ਅਤੇ ਕੁਝ ਹੋਰ ਘੰਟਿਆਂ ਦੀ ਸਪਲਾਈ ਆ, ਕਿਉਂਕਿ 100 ਮਿਲੀਅਨ ਬੈਰਲ ਇੱਕ ਦਿਹਾੜੀ ਦਾ ਲੱਗਦਾ। ਅਤੇ ਜੇ ਅਸੀਂ ਇਹਨੂੰ ਸਿਰਫ ਅਤੇ ਸਿਰਫ ਦੇਖਣਾ ਕਿ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਜਿਹੜੀ ਸਪਲਾਈ ਇੰਪੈਕਟ ਹੋ ਰਹੀ ਆ, ਜੇ ਇਹ ਸਟ੍ਰੈਟੇਜਿਕ ਰਿਜ਼ਰਵਸ 'ਚ ਜਾਰੀ ਕੀਤਾ ਗਿਆ ਤੇਲ ਉਹਦਾ ਹੀ ਸਬਸਟੀਚਿਊਟ 'ਚ ਦੇਖਣਾ ਹੋਵੇ, ਤਾਂ 400 ਮਿਲੀਅਨ ਬੈਰਲਸ ਦਾ ਮਤਲਬ ਇਹ ਆ ਸਟੇਟ ਆਫ ਹਰਮੂਜ਼ ਦੇ ਵਿੱਚੋਂ ਦੇਖੋ ਦੁਨੀਆ ਦੀ ਸਪਲਾਈ ਦਾ ਨਿਕਲਦਾ 20%, ਸੋ ਦੈਟਸ ਅਬਾਊਟ 20 ਮਿਲੀਅਨ ਬੈਰਲਸ ਅ ਡੇ ਜਿਹੜੇ ਕਿ ਉੱਥੋਂ ਨਿਕਲਦੇ ਨੇ। ਸੋ ਜੇ 400 ਮਿਲੀਅਨ ਬੈਰਲ ਰਿਲੀਜ਼ ਕਰ ਵੀ ਦਿੱਤਾ ਸਟੇਟ ਆਫ ਹਰਮੂਜ਼ ਦੇ ਵਿੱਚ ਬੰਦ ਹੋਏ ਟ੍ਰੈਫਿਕ ਨੂੰ 20 ਦਿਨਾਂ ਵਾਸਤੇ ਸਬਸਟੀਚਿਊਟ ਕਰਦਾ, ਅਤੇ ਅਜੇ ਅਮਰੀਕਾ ਨੇ ਜਿਹੜੇ ਰਿਜ਼ਰਵ 'ਚੋਂ ਤੇਲ ਕੱਢ ਕੇ ਦੇਣਾ ਉਹ ਪੂਰਾ ਦਾ ਪੂਰਾ ਤੇਲ ਡਿਲੀਵਰ ਹੁੰਦੇ ਆ 120 ਦਿਨ ਲੱਗ ਜਾਣੇ ਆ। ਸੋ ਇਸ ਕਰਕੇ ਤਾਂ ਹੀ ਉਹ ਤੇਲ ਦੀਆਂ ਕੀਮਤਾਂ ਦੇ ਉੱਪਰ ਜਿਹੜਾ ਇਸ ਵੇਲੇ ਕੰਸਰਨ ਹੈਗਾ ਉਹ ਕਾਫੀ ਵਧਿਆ ਹੋਇਆ, ਪ੍ਰੈਸ਼ਰ ਵਧਿਆ ਹੋਇਆ। ਅੱਜ ਤੇਲ ਦੀਆਂ ਕੀਮਤਾਂ ਥੋੜ੍ਹੀਆਂ ਜਿਹੀਆਂ ਇਸ ਕਰਕੇ ਅੰਸ਼ਕ ਤੌਰ 'ਤੇ ਡਾਊਨ ਨੇ, ਕਿਉਂਕਿ ਉਮੀਦ ਇਹ ਆ ਕਿ ਡੋਨਲਡ ਟਰੰਪ ਵੱਲੋਂ ਜੋ ਬਾਕੀ ਮੁਲਕਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪੋ ਆਪਣਾ ਯੋਗਦਾਨ ਪਾਓ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਟ੍ਰੈਫਿਕ ਚੱਲਦਾ ਕਰਨ ਦੇ ਲਈ, ਉਮੀਦ ਇਹ ਹੈ ਵੀ ਇੰਟਰਨੈਸ਼ਨਲ ਪ੍ਰੈਸ਼ਰ ਦੇ ਨਾਲ ਹੋ ਸਕਦਾ ਹੈ ਕਿ ਈਰਾਨ ਵਾਲੇ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਤੇਲ ਨਿਕਲਣ ਦੀ ਇਜਾਜ਼ਤ ਦੇ ਦੇਣ। ਸੋ ਦੇਖਦੇ ਹਾਂ ਕਿ ਕੀ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਅਤੇ ਤੇਲ ਕਰਕੇ ਬਾਕੀ ਦੇ ਮੁਲਕਾਂ ਦੀ ਸ਼ਮੂਲੀਅਤ ਭਾਵੇਂ ਡਿਪਲੋਮੈਟਿਕ ਤੌਰ 'ਤੇ ਹੀ ਹੋਵੇ, ਕੀ ਉਹ ਇਸ ਕੌਨਫਲਿਕਟ ਨੂੰ ਕਿਸੇ ਅੰਜਾਮ ਤੱਕ, ਕਿਸੇ ਅੰਤ ਤੱਕ ਲਿਜਾ ਸਕਦੀ ਹੈ ਵਿਦਾਊਟ ਐਨੀ ਮੇਜਰ ਅਦਰ ਡਿਸਟਰਪਸ਼ਨ। ਪਰ ਹਾਲ ਦੀ ਘੜੀ ਉਹਦੇ ਕੋਈ ਸੰਕੇਤ ਨਹੀਂ ਹੈਗੇ, ਉਹਦੀ ਸਿਰਫ ਉਮੀਦ ਹੀ ਹੈ। ਗੱਲ ਹੁਣ ਕਰੀਏ ਕੌਂਟਲਿਨ ਸਟੂਡੈਂਟ ਐਸੋਸੀਏਸ਼ਨ ਬਾਰੇ। ਪ੍ਰੋਵਿੰਸ਼ੀਅਲ ਸਰਕਾਰ ਨੇ ਲੰਘੇ ਸ਼ੁੱਕਰਵਾਰ ਇਹ ਇੱਕ ਰਿਲੀਜ਼ ਜਾਰੀ ਕੀਤੀ ਆ। ਮਿਨਿਸਟਰੀ ਆਫ ਫਾਈਨੈਂਸ ਦਾ ਕਹਿਣਾ ਹੈ ਕਿ ਹੁਣ ਕੌਂਟਲਿਨ ਸਟੂਡੈਂਟ ਐਸੋਸੀਏਸ਼ਨ ਦੀ ਇਨਵੈਸਟੀਗੇਸ਼ਨ ਕੀਤੀ ਜਾਣੀ ਹੈ, ਕਿਉਂਕਿ 2025 ਦੇ ਵਿੱਚ ਕੌਂਟਲਿਨ ਸਟੂਡੈਂਟ ਐਸੋਸੀਏਸ਼ਨ ਨੇ 947,848 ਡਾਲਰ ਵੇਜਿਸ ਅਤੇ ਬੈਨੀਫਿਟਸ ਦੇ ਵਿੱਚ ਖਰਚੇ ਨੇ ਇਲੈਕਟਿਡ ਮੈਂਬਰਸ ਵਾਸਤੇ। ਹੁਣ ਪਹਿਲਾਂ ਤਾਂ ਇਹ ਸਮਝੀਏ ਵੀ ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ ਹੈ ਕਿ, ਫਿਰ ਅੱਗੇ ਇਲੈਕਟਿਡ ਮੈਂਬਰਸ ਦੀ ਵੀ ਗੱਲ ਕਰਦੇ ਹਾਂ। ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ ਇੱਕ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਹੈ ਇਹਨਾਂ ਦੀ ਵੈਬਸਾਈਟ ਦੇ ਮੁਤਾਬਕ, ਜਿਨ੍ਹਾਂ ਦਾ ਮਕਸਦ ਹੈ ਕਿ ਸਟੂਡੈਂਟਸ ਦੀਆਂ ਜ਼ਰੂਰਤਾਂ ਵਾਸਤੇ ਐਡਵੋਕੇਸੀ ਕਰਨੀ, ਲੋਬਿੰਗ ਕਰਨੀ, ਸਟੂਡੈਂਟਸ ਦਾ ਜਿਹੜਾ ਇੱਕ ਉਹ ਡੈਂਟਲ ਪਲਾਨ ਅਤੇ ਐਕਸਟੈਂਡਡ ਮੈਡੀਕਲ ਪਲਾਨ ਆ ਉਹ ਇਹਨਾਂ ਵੱਲੋਂ ਐਡਮਿਨਿਸਟਰ ਕੀਤਾ ਜਾਂਦਾ। ਸੋ ਇਹਨਾਂ ਦਾ ਪਰਪਸ ਕੀ ਆ ਕਿ ਸਟੂਡੈਂਟਸ ਨੂੰ ਅਸੀਂ ਬਿਹਤਰ ਸਰਵਿਸਿਜ਼ ਪ੍ਰੋਵਾਈਡ ਕਰੀਏ ਔਨ ਕੈਂਪਸ ਜਿਹੜੇ ਕੁਆਂਟਲਿਨ ਦੇ ਵਿੱਚ ਪੜ੍ਹਦੇ ਨੇ। KSA ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ ਇੱਕ ਇੰਡੀਪੈਂਡੈਂਟ ਸੋਸਾਇਟੀ ਹੈ, ਗਵਰਨਡ ਬਾਏ ਦੀ ਸੋਸਾਇਟੀਜ਼ ਐਕਟ। ਇਹ ਜਵਾਬਦੇਹ ਹੈਗੀ ਆ ਆਪਣੇ ਮੈਂਬਰਸ ਨੂੰ, ਅਤੇ ਇਹਦੇ ਮੈਂਬਰ ਕੌਣ ਨੇ? ਕੁਆਂਟਲਿਨ ਦੇ ਵਿੱਚ ਜਿਹੜੇ ਪੜ੍ਹਦੇ ਵਿਦਿਆਰਥੀ ਨੇ। ਸੋ KSA ਦਾ KPU ਨਾਲ ਕੋਈ ਸੰਬੰਧ ਨਹੀਂ ਹੈ ਐਜ਼ ਇਟ ਇਜ਼, ਭਾਵੇਂ ਓਪਰੇਟ ਇਹ ਕੁਆਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਦੇ ਕੈਂਪਸਿਸ ਤੋਂ ਹੀ ਕਰਦੇ ਨੇ, ਪਰ ਇਹਨਾਂ ਦਾ KPU ਦੇ ਨਾਲ ਸਿੱਧੇ ਤੌਰ 'ਤੇ ਕੋਈ ਇੱਦਾਂ ਲਿੰਕ ਨਹੀਂ ਆ। ਪਰ ਜਿਹੜੇ ਪੈਸੇ KSA ਨੂੰ ਮਿਲਦੇ ਨੇ ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ ਨੂੰ, ਵਿਦਿਆਰਥੀ ਜਦੋਂ ਆਪਣੀ ਫੀਸ ਅਦਾ ਕਰਦੇ ਨੇ ਜੋ ਕਿ ਯੂਨੀਵਰਸਿਟੀ ਨੂੰ ਪੇ ਕੀਤੀ ਜਾਂਦੀ ਆ, ਉਹਦੇ ਵਿੱਚ KSA ਦੇ ਡਿਊਜ਼ ਹੁੰਦੇ ਨੇ। ਸੋ ਪੈਸੇ ਇਹਨਾਂ ਨੂੰ ਸਟੂਡੈਂਟਸ ਦੀਆਂ ਫੀਸ ਰਾਹੀਂ ਹੀ ਮਿਲਦੇ ਪਏ ਨੇ। ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ ਦੀ ਕੰਪੋਜੀਸ਼ਨ ਕੀ ਆ, ਇਹ ਗੱਲ ਸਮਝਣੀ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਜਿਹੜੇ ਅੱਗੇ ਦੇ ਨੰਬਰਸ ਦੇ ਵਿੱਚ ਜਦੋਂ ਆਪਾਂ ਥੋੜ੍ਹਾ ਜਿਹਾ ਡੀਪ ਡਾਈਵ ਕਰਨਾ ਉਹ ਗੱਲ ਸਮਝ ਆਵੇ। ਇੱਕ ਤਾਂ ਹੈਗੀ ਹੈ ਇਲੈਕਟਿਡ ਕਾਉਂਸਲ। ਸੋ ਇਲੈਕਟਿਡ ਕਾਉਂਸਲ ਕੀ ਹੈ? ਜਿਹੜੇ ਸਟੂਡੈਂਟਸ ਦੇ ਵਿੱਚੋਂ ਚੁਣ ਕੇ ਮੈਂਬਰ ਆਉਂਦੇ ਨੇ, ਜਿਹੜੇ ਸਟੂਡੈਂਟਸ ਦੀਆਂ ਚੋਣਾਂ ਹੁੰਦੀਆਂ ਨੇ ਕੁਆਂਟਲਿਨ ਯੂਨੀਵਰਸਿਟੀ ਦੇ ਵਿੱਚ, ਇਹ 28 ਮੈਂਬਰ ਹੁੰਦੇ ਨੇ ਤਕਰੀਬਨ 28। ਫਿਰ ਇੱਕ ਹੈਗਾ ਪਰਮਾਨੈਂਟ ਸਟਾਫ, ਜਿਹੜੇ ਕਿ ਨੋਨ ਸਟੂਡੈਂਟਸ ਨੇ, ਪਰਮਾਨੈਂਟ ਪ੍ਰੋਫੈਸ਼ਨਲ ਸਟਾਫ ਹੈ, ਕਿਉਂਕਿ ਜਿਹੜੇ ਇਹਨਾਂ ਨੇ ਕੋਈ ਮੈਡੀਕਲ ਪਲਾਨਸ ਅਤੇ ਹੋਰ ਪਲਾਨਸ ਐਡਮਿਨਿਸਟਰ ਕਰਨੇ ਨੇ ਉਹਨਾਂ ਨੂੰ ਚੱਲਦਾ ਰੱਖਣ ਦੇ ਲਈ ਜਿਹੜਾ ਇਹ ਨੋਨ ਸਟੂਡੈਂਟ ਪਰਮਾਨੈਂਟ ਸਟਾਫ ਰੱਖਿਆ ਜਾਂਦਾ। ਅਤੇ ਫਿਰ ਤੀਜੀ ਕੈਟਾਗਰੀ ਹੈਗੀ ਹੈ ਸਟੂਡੈਂਟ ਸਟਾਫ ਐਂਡ ਵਾਲੰਟੀਅਰਸ। ਹੁਣ ਇਹਨਾਂ ਤਿੰਨਾਂ ਕੈਟਾਗਰੀਜ਼ ਦੇ ਵਿੱਚੋਂ ਜਿਹੜੇ 28 ਮੈਂਬਰ ਨੇ ਜਿਹੜੇ ਸਟੂਡੈਂਟਸ ਦੇ ਚੁਣ ਕੇ ਆਉਂਦੇ ਨੇ, ਸਟੂਡੈਂਟਸ ਦੇ ਇਲੈਕਟਿਡ ਮੈਂਬਰਸ ਨੇ, ਇਹਨਾਂ ਨੂੰ ਪਿਛਲੇ ਸਾਲ ਦੇ ਵਿੱਚ 947,848 ਡਾਲਰ ਦੀਆਂ ਵੇਜਿਸ ਅਤੇ ਬੈਨੀਫਿਟਸ ਦਿੱਤੇ ਗਏ ਨੇ, ਜਦੋਂ ਤੁਸੀਂ ਉਹ ਵੇਜਿਸ ਦਾ ਸਟਰਕਚਰ ਵੇਖੋ ਤਾਂ ਜਿਹੜੇ ਸਟੂਡੈਂਟ ਲੀਡਰਸ ਨੇ ਉਹਨਾਂ ਦੀਆਂ ਵੇਜਿਸ ਕੋਈ ਇੰਨੀਆਂ ਜ਼ਿਆਦਾ ਨਹੀਂ ਹੈਗੀਆਂ, ਪਰ ਉਹਦੇ ਵਿੱਚ $100 ਪਰ ਡੇ ਮੀਲ ਅਲਾਉਂਸ ਹੈਗਾ ਜੇ ਤੁਸੀਂ ਕੰਮ ਕਰ ਰਹੇ ਹੋ ਐਸੋਸੀਏਸ਼ਨ ਦਾ ਕੋਈ, ਜੇ ਮੀਟਿੰਗਸ ਅਟੈਂਡ ਕਰਦੇ ਹੋ ਮੀਟਿੰਗਸ ਲੈਂਦੇ ਪੈਸੇ ਨੇ, ਅਤੇ ਇਹ ਸਾਰਾ ਰਲ ਮਿਲਾ ਕੇ ਤਕਰੀਬਨ 28 ਮੈਂਬਰਸ ਦੀ ਜਿਹੜੀਆਂ ਸੈਲਰੀਜ਼ ਨੇ ਉਹ $9,47,848 'ਤੇ ਪਹੁੰਚ ਗਈਆਂ ਪਿਛਲੇ ਸਾਲ ਦੀਆਂ। ਅਤੇ ਜੇ ਤੁਸੀਂ ਇਹਦੇ ਵਿੱਚ ਜਿਹੜੇ ਬਾਕੀ ਕੇ ਐੱਸ ਏ ਦੇ ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ ਦੇ ਤਕਰੀਬਨ 40 ਰੈਗੂਲਰ ਇੰਪਲੋਈਜ਼ ਨੇ, ਜੇ ਉਹਨਾਂ ਦੀਆਂ ਸੈਲਰੀਜ਼ ਵੀ ਐਡ ਕਰ ਲਓ $15,60,000 ਉਹਨਾਂ ਦੀਆਂ ਸੈਲਰੀਜ਼ ਨੇ। ਸੋ ਇਹ ਟੋਟਲ ਤਕਰੀਬਨ $2.5 million ਦੇ ਨੇੜੇ ਪਹੁੰਚ ਜਾਂਦਾ। ਪਰ ਇਕੱਲੇ 28 ਇਲੈਕਟਿਡ ਸਟੂਡੈਂਟ ਮੈਂਬਰਸ ਜਿਹੜੇ ਕਿ ਪਾਰਟ ਟਾਈਮ ਨੇ, ਉਹ ਤਾਂ ਪੜ੍ਹਾਈ ਵੀ ਕਰਦੇ ਨੇ ਨਾ ਫੁੱਲ ਟਾਈਮ, ਉਹਨਾਂ ਦਾ ਅਸਲ ਕੰਮ ਤਾਂ ਪੜ੍ਹਾਈ ਕਰਨਾ, 28 ਜਣਿਆਂ ਨੂੰ $9,47,000 ਤੋਂ ਵੀ ਵੱਧ ਦੀ ਵੇਜਿਸ ਅਤੇ ਰੈਮਨਰੇਸ਼ਨ ਜਾਂ ਬੈਨੀਫਿਟਸ ਇਹ ਕਿੱਥੋਂ ਆ ਗਏ? ਸੋ ਇਹਦਾ ਇਸ਼ੂ, ਇਹਦਾ ਰੇੜਕਾ ਬਣਿਆ ਹੋਇਆ। ਇਹਦਾ ਹੁਣ ਕੰਪੈਰੀਜ਼ਨ ਕਰਕੇ ਵੇਖ ਲਓ, 2024-25 ਵਾਲਾ ਜਿਹੜਾ ਐਕੇਡੈਮਿਕ ਈਅਰ ਆ, ਸੋ ਐਕੇਡੈਮਿਕ ਈਅਰ ਜਿਹੜਾ ਕਹਿ ਲਓ ਵੀ ਸਤੰਬਰ ਤੋਂ ਸ਼ੁਰੂ ਹੁੰਦਾ ਅਤੇ ਅਗਲੇ ਸਾਲ ਦੀ ਕੀ ਅਗਸਤ ਤੱਕ ਚੱਲਿਆ, ਕਿਉਂਕਿ ਇਹ ਫਾਈਨੈਂਸ਼ੀਅਲ ਈਅਰ ਦੀ ਗੱਲ ਨਹੀਂ ਹੋ ਰਹੀ। 2024-25 ਵਾਲੇ ਐਕੇਡੈਮਿਕ ਈਅਰ ਦੇ ਵਿੱਚ UBC, ਉਹਨਾਂ ਦੀ ਵੀ ਦੇਖੋ ਹਰ ਯੂਨੀਵਰਸਿਟੀ ਕਾਲਜ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਗਰੁੱਪਸ ਨੇ ਬਣੇ ਹੋਏ ਨੇ ਸਟੂਡੈਂਟਸ ਦੇ, ਇੱਦਾਂ ਦੀਆਂ ਐਸੋਸੀਏਸ਼ਨਸ ਹੈਗੀਆਂ ਨੇ। ਸੋ ਕੰਪੇਅਰ ਕਰਕੇ ਵੇਖੀਏ ਕਿ ਬਾਕੀ ਪਾਸੇ ਕਿਹੋ ਜਿਹੀਆਂ ਵੇਜਿਸ ਵਗੈਰਾ ਦਿੱਤੀਆਂ ਗਈਆਂ। UBC, ਉਹਨਾਂ ਦੀ ਜਿਹੜੀ ਐਲਮਾ ਮੈਟਰ ਸੋਸਾਇਟੀ ਆ, ਉਹ ਰੈਪ੍ਰਜੈਂਟ ਕਰਦੀ ਹੈ 61,000 ਸਟੂਡੈਂਟਸ ਨੂੰ, 61,000 ਵਿਦਿਆਰਥੀਆਂ ਨੂੰ। ਜਿਹੜੇ UBC ਦੇ ਵਿੱਚ ਇਸ ਤਰ੍ਹਾਂ ਦੇ ਇਲੈਕਟਿਡ ਮੈਂਬਰ ਨੇ, ਉਹਨਾਂ ਨੂੰ ਪਿਛਲੇ ਸਾਲ $2,31,888 ਤਨਖਾਹ ਮਿਲੀ। KPU 'ਚ ਕਿੰਨਾ? $9,47,848। UBC ਵਾਲੇ ਜਿਹੜਾ ਉਹ ਸੁਸਾਇਟੀ ਆ, ਉਹ ਰੈਪ੍ਰਜੈਂਟ ਕਰਦੀ 61,000 ਵਿਦਿਆਰਥੀਆਂ ਨੂੰ। ਕੁਆਂਟਲਿਨ ਵਾਲੇ ਰੈਪ੍ਰਜੈਂਟ ਕਰਦੇ 19,000 ਵਿਦਿਆਰਥੀਆਂ ਨੂੰ। ਸੋ ਤਕਰੀਬਨ ਇੱਕ ਤਿਹਾਈ ਵਿਦਿਆਰਥੀਆਂ ਨੂੰ, ਇੱਕ ਤਿਹਾਈ ਤੋਂ ਵੀ ਘੱਟ ਵਿਦਿਆਰਥੀਆਂ ਨੂੰ ਰੈਪ੍ਰਜੈਂਟ ਕਰਨ ਵਾਲੀ ਇਸ ਐਸੋਸੀਏਸ਼ਨ ਦੀਆਂ ਤਨਖਾਹਾਂ ਅਤੇ ਭੱਤੇ 3 ਗੁਣਾ ਤੋਂ ਵੀ ਜ਼ਿਆਦਾ ਨੇ। ਸੋ UBC 2,31,888, KPU 9,47,848, ਸੋ 9.5 ਲੱਖ ਕਹਿ ਲਓ, ਜਸਟ ਟੂ ਰਾਊਂਡ ਇਟ ਅਪ। ਚਲੋ ਇਹਨੂੰ ਕਿਸੇ ਹੋਰ ਨਾਲ ਵੀ ਕੰਪੇਅਰ ਕਰਕੇ ਵੇਖ ਲਈਏ। SFU ਦੇ ਵਿੱਚ ਵੀ ਇਸੇ ਤਰ੍ਹਾਂ ਦੀ ਸਟੂਡੈਂਟ ਸੁਸਾਇਟੀ ਆ, ਉਹ ਤਕਰੀਬਨ 25,000 ਵਿਦਿਆਰਥੀਆਂ ਨੂੰ ਰੈਪ੍ਰਜੈਂਟ ਕਰਦੇ ਆ। ਉਹਨਾਂ ਨੇ ਪਿਛਲੇ ਸਾਲ $2,11,000 ਇਲੈਕਟਿਡ ਸਟੂਡੈਂਟ ਮੈਂਬਰਸ ਨੂੰ ਤਨਖਾਹਾਂ ਅਤੇ ਭੱਤਿਆਂ ਦੇ ਵਿੱਚ ਅਦਾ ਕੀਤੇ ਨੇ। ਕਿਸੇ ਅਜਿਹੇ ਅਦਾਰੇ ਨਾਲ, ਕਿਸੇ ਅਜਿਹੀ ਇੰਸਟੀਟਿਊਸ਼ਨ ਨਾਲ ਕੰਪੇਅਰ ਕਰਦੇ ਹਾਂ KSA ਨੂੰ, ਜਿੱਥੇ ਕਿ ਵਿਦਿਆਰਥੀਆਂ ਦੀ ਗਿਣਤੀ ਲਗਭਗ 19 ਕੀ ਹੈ ਜਿੰਨੀ ਕੁਆਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਦੇ ਵਿੱਚ ਆ। ਯੂਨੀਵਰਸਿਟੀ ਆਫ ਵਿਕਟੋਰੀਆ ਜਿਹੜੀ ਉਹਨਾਂ ਦੀ ਸਟੂਡੈਂਟ ਸੁਸਾਇਟੀ ਆ, ਉਹ ਵੀ ਤਕਰੀਬਨ 19,000 ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀ ਆ। KSA ਵੀ, ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ ਵੀ 19,000 ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦੀ ਆ। ਪਿਛਲੇ ਸਾਲ ਵਿਕਟੋਰੀਆ ਦੀ ਜਿਹੜੀ ਇਹ ਸਟੂਡੈਂਟ ਸੁਸਾਇਟੀ ਸੀ, ਯੂਨੀਵਰਸਿਟੀ ਆਫ ਵਿਕਟੋਰੀਆ ਦੀ, ਉਹਨਾਂ ਨੇ $2,39,635 ਤਨਖਾਹਾਂ ਅਤੇ ਭੱਤਿਆਂ ਦੇ ਵਿੱਚ ਅਦਾ ਕੀਤੇ ਨੇ। KSA ਨੇ ਲਗਭਗ $9.5 ਲੱਖ। KSA ਨੇ ਪਿਛਲੇ ਸਾਲ 3 ਵੱਖੋ-ਵੱਖਰੇ ਅਦਾਲਤੀ ਮੁਕੱਦਮਿਆਂ ਦੇ ਵਿੱਚ ਵੀ ਫਸੀ ਹੈ ਇਹ ਸੰਸਥਾ। ਇਹ ਇੱਕ ਤਾਂ ਰੋਂਗਫੁੱਲ ਡਿਸਮਿਸਲ ਦਾ ਮਾਮਲਾ ਹੈ, ਇੱਕ ਹੈਗਾ ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ 5 ਮੈਂਬਰਾਂ ਦੇ ਖਿਲਾਫ ਇਹਨਾਂ ਨੇ ਮੁਕੱਦਮਾ ਕੀਤਾ ਹੋਇਆ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ 5 ਜਣਿਆਂ ਨੇ ਇਹ ਦੋਸ਼ ਲਗਾਏ ਸੀ ਅਤੇ ਉਹਨਾਂ ਨੇ ਕੁਝ ਈਮੇਲਸ ਕੀਤੀਆਂ, ਸੋਸ਼ਲ ਮੀਡੀਆ ਦੇ ਉੱਪਰ ਕੁਝ ਪੋਸਟ ਪਾਤੀਆਂ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਦੋਸ਼ ਲਗਾਇਆ ਸੀ ਕਿ KSA ਦੇ ਵਿੱਚ ਪੈਸਿਆਂ ਦੀ, ਫੰਡਸ ਦੀ ਮਿਸਮੈਨੇਜਮੈਂਟ ਬਹੁਤ ਹੈ, ਅਤੇ ਨਾਲ ਹੀ ਉਹਨਾਂ ਨੇ ਇਲੈਕਸ਼ਨਸ ਦੇ ਵਿੱਚ ਧਾਂਦਲੀ ਦੇ ਦੋਸ਼ ਵੀ ਲਗਾਏ ਸਨ। ਸੋ BC ਮਿਨਿਸਟਰੀ ਆਫ ਫਾਈਨੈਂਸ ਨੇ ਅਨਾਊਂਸਮੈਂਟ ਕੀਤੀ ਆ ਫਰਾਈਡੇ ਨੂੰ ਕਿ ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ ਦੀ ਇਨਵੈਸਟੀਗੇਸ਼ਨ ਕੀਤੀ ਜਾਣੀ ਆ। ਇਹ KSA ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਪਹਿਲਾ ਸਾਲ ਨਹੀਂ ਆ, ਪਿਛਲੇ ਸਾਲਾਂ ਦੇ ਵਿੱਚ, ਇਨਫੈਕਟ 20 ਸਾਲ ਪਹਿਲਾਂ ਤੱਕ ਵੀ ਜੇ ਦੇਖ ਲਈਏ ਤਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਜਦੋਂ ਇਲੈਕਟਿਡ ਸਟੂਡੈਂਟ ਮੈਂਬਰਸ ਆਏ, ਜਦੋਂ ਕੋਈ ਪਿਛਲੀ ਕਾਉਂਸਲ ਵੱਲੋਂ ਕੀਤੀਆਂ ਕੁਝ ਇਰੈਗੂਲੈਰਿਟੀਜ਼ ਸਾਹਮਣੇ ਆਈਆਂ, ਤਾਂ ਜਿਹੜੀ ਨਵੀਂ ਕਾਉਂਸਲ ਬਣੀ, ਕਿਉਂਕਿ ਇਹ ਤਾਂ ਇਲੈਕਟਿਡ ਸਟੂਡੈਂਟ ਲੀਡਰਸ ਨੇ, ਇਹ ਤਾਂ ਨਿਕਲ ਜਾਂਦੇ ਆ ਜਦੋਂ ਗ੍ਰੈਜੂਏਸ਼ਨ ਹੋ ਗਈ, ਫਿਰ ਨਵੇਂ ਆ ਜਾਂਦੇ ਆ। ਜਦੋਂ ਪਿਛਲੇ ਸਾਲਾਂ ਦੇ ਵਿੱਚ ਵੀ, ਇਹ ਤਕਰੀਬਨ 18-19 ਸਾਲ ਪਹਿਲਾਂ ਦੀ ਗੱਲ ਆ, ਜਦੋਂ ਨਵੇਂ ਮੈਂਬਰ ਆਏ, ਉਹਨਾਂ ਨੇ ਕੁਝ ਇਨਵੈਸਟੀਗੇਸ਼ਨ ਅਤੇ ਕੁਝ ਦੋਸ਼ ਉਹਨਾਂ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਪਿਛਲੀ ਕਾਉਂਸਲ ਦੇ ਵਿੱਚ ਜਿਹਨਾਂ ਮੈਂਬਰਾਂ ਉੱਪਰ ਕੁਝ ਦੋਸ਼ ਲੱਗ ਰਹੇ ਸੀ, ਉਹ ਹੁਣ ਨਵੇਂ ਬਣੇ ਮੈਂਬਰਾਂ ਦੇ ਸਿਬਲਿੰਗ ਸੀਗੇ, ਭੈਣ ਜਾਂ ਭਰਾ ਸੀ ਜਾਂ ਬੜੇ ਨਜ਼ਦੀਕੀ ਪਰਿਵਾਰਕ ਮੈਂਬਰ ਸੀ। ਸੋ KSA ਦੇ ਵਿੱਚ ਜਿਹੜੀ ਇਸ ਤਰ੍ਹਾਂ ਦੀ ਇੱਕ ਕੰਸਰਨਿੰਗ ਬਿਹੇਵੀਅਰ ਦਾ ਜਿਹੜਾ ਇੱਕ ਟਰੈਂਡ ਆ, ਇਹ ਕੋਈ ਜਾਂ ਇੱਕ ਜਿਹੜਾ ਇਹ ਇੰਸੀਡੈਂਟ ਆ, ਇਹ ਕੋਈ ਨਵੀਂ ਗੱਲ ਨਹੀਂ ਆ। ਇਹ ਪਿਛਲੇ ਸਾਲਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਮੂਹਰੇ ਆਉਂਦੀਆਂ ਰਹੀਆਂ ਨੇ, ਅਤੇ ਜਿਹੜੇ ਸਟੂਡੈਂਟਸ ਆਪਣੀਆਂ ਫੀਸ ਅਦਾ ਕਰਦੇ ਨੇ ਉਹਦੇ ਵਿੱਚ ਇੱਕ ਛੋਟਾ ਮੋਟਾ ਅਮਾਊਂਟ ਨਹੀਂ ਹੁੰਦਾ, ਯੂ ਪੇ ਅ ਸਿਗਨੀਫਿਕੈਂਟ ਅਮਾਊਂਟ ਜਿਹੜੇ ਤੁਹਾਡੇ KSA ਦੀ ਫੀਸ ਹੁੰਦੀ ਹੈ ਉਹਦੇ 'ਚ, ਕੁਆਂਟਲਿਨ ਸਟੂਡੈਂਟ ਐਸੋਸੀਏਸ਼ਨ ਦੀ, ਜਿਹੜੀ ਕਿ ਕੁਆਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਨੂੰ ਜਵਾਬਦੇਹ ਨਹੀਂ ਹੈ। KSA ਆਪਣੇ ਮੈਂਬਰਸ ਨੂੰ ਜਵਾਬਦੇਹ ਹੈ। KSA ਦੇ ਮੈਂਬਰ ਕੌਣ ਨੇ? ਸਟੂਡੈਂਟਸ, ਇਹਨਾਂ ਦੇ ਮੈਂਬਰ ਨੇ। 32 ਇਲੈਕਟਡ ਮੈਂਬਰ ਰੱਖੇ ਆ, ਨਾ 28 ਇਲੈਕਟਡ ਮੈਂਬਰ ਰੱਖੇ ਆ, ਅਤੇ 28 ਜਣਿਆਂ ਨੂੰ $9.5 ਲੱਖ ਦੀ ਤਨਖਾਹ ਪਿਛਲੇ ਸਾਲ 'ਚ। ਬੱਲੇ 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 ਯਾ। ਸੋ ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਮੈਸੇਜਿਸ ਨੇ। ਇੱਕ ਸੁਨੇਹਾ ਆਇਆ, ਕਹਿੰਦੇ ਕਿ ਆ ਜਿਹੜਾ ਸਾਰਾ ਹਿਸਾਬ ਹੈ, ਕਹਿੰਦੇ ਬਿਲਕੁਲ ਗੰਦ ਪਿਆ ਹੋਇਆ ਇਹ, ਮਤਲਬ ਇਹੀ ਵਰਡਸ ਨੇ ਸਾਡੇ ਸੁਣਨਾਂ ਨੇ ਭੇਜਣੇ ਜਿਹੜੇ। ਕਹਿੰਦੇ ਜੋ ਅਸੀਂ ਛੱਡ ਕੇ ਆਏ ਸੀ ਨਾ ਕਿ ਯੂਨੀਵਰਸਿਟੀਆਂ ਦੇ ਵਿੱਚ ਕਿਸ ਤਰ੍ਹਾਂ ਦਾ ਕੰਮ ਹੁੰਦਾ, ਜੋ ਉਸੇ ਤਰ੍ਹਾਂ ਦੀਆਂ ਔਰਗਨਾਈਜੇਸ਼ਨਸ ਇੱਥੇ ਆ ਵਿੱਦਿਅਕ ਅਦਾਰਿਆਂ ਦੇ ਵਿੱਚ ਵੀ ਸ਼ੁਰੂ ਹੋ ਗਈਆਂ, ਜਿਨ੍ਹਾਂ ਨੇ ਕਿ ਸਾਰਾ ਸਿਸਟਮ ਪੋਲਿਊਟ ਕੀਤਾ ਹੋਇਆ। ਇਹਨਾਂ ਨੇ ਵੀ ਮੈਸੇਜ ਇਹੀ ਲਿਖਿਆ, ਕਹਿੰਦੇ KSA ਦੀ ਕਰਪਸ਼ਨ ਦੇ ਕਿੱਸੇ 20 ਸਾਲ ਪਹਿਲਾਂ ਤੱਕ ਦੇ ਵੀ ਨਜ਼ਰ ਆਉਂਦੇ ਨੇ। ਅਤੇ ਹੋਰ ਵੀ ਵਟਸਐਪ 'ਤੇ ਇਹਨਾਂ ਨੇ ਕੁਝ ਹੋਰ ਚੀਜ਼ਾਂ ਲਿਖੀਆਂ, ਚਲੋ ਹੁਣ ਮੈਂ ਬਾਅਦ ਦੇ ਵਿੱਚ ਹੋਰ ਪੜ੍ਹ ਕੇ, ਬਿਕਾਜ਼ ਆਈ ਡੋਂਟ ਵਾਂਟ ਟੂ ਸੇ ਐਨੀਥਿੰਗ ਜਿਹਦੀ ਕਿ ਮੈਨੂੰ ਇੱਕ ਅਨਰਿਲੇਟਡ ਗੱਲ ਆ, ਜਿਹਦੀ ਮੈਨੂੰ ਹਜੇ ਪੂਰੀ ਜਾਣਕਾਰੀ ਨਹੀਂ, ਫਿਰ ਉਹ ਗੱਲ ਔਨ ਏਅਰ ਕਹਿਣ ਤੋਂ ਗੁਰੇਜ਼ ਕਰਨਾ ਚਾਹੀਦਾ। ਪਰ ਥੈਂਕ ਯੂ, ਮਿਹਰਬਾਨੀ ਜਿਹੜੇ ਸਾਡੇ ਸੁਣਨ ਵਾਲੇ ਜਿਨ੍ਹਾਂ ਨੇ ਇਹ ਗੱਲ ਭੇਜੀ ਆ, ਉਹ ਅਕਸਰ ਜਿਹੜੀ ਗੱਲ ਭੇਜਦੇ ਨੇ ਉਹ ਵੈਰੀਫਾਈਡ ਗੱਲ ਹੀ ਭੇਜਿਆ ਕਰਦੇ ਨੇ, ਬਟ ਦੈਨ ਆਈ ਆਲਸੋ ਨੀਡ ਟੂ ਵੈਰੀਫਾਈ ਇਟ ਔਨ ਮਾਈ ਐਂਡ। ਮਿਹਰਬਾਨੀ, ਥੈਂਕ ਯੂ ਜੀ ਤੁਹਾਡੇ ਸੁਨੇਹਿਆਂ ਵਾਸਤੇ। ਸੋ ਯਾ, ਤੁਹਾਡਾ ਰਿਐਕਸ਼ਨ ਕਾਫੀ ਆ ਰਿਹਾ ਹੈ KSA ਵਾਲੇ ਮਾਮਲੇ ਦੇ ਵਿੱਚ ਜੋ ਕੁਝ ਚੱਲ ਰਿਹਾ। ਤੁਸੀਂ ਦੇਖ ਲਓ, ਅਸੀਂ ਇੱਥੇ ਇਸ ਗੱਲ ਨੂੰ ਪਿੱਟਦੇ ਹਾਂ ਕਿ ਜੀ ਮੈਟਰੋ ਵੈਨਕੂਵਰ ਵਾਲਿਆਂ ਨੇ ਸਾਡਾ ਜਿਹੜਾ ਬਣਾਉਣਾ ਸੀ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ, ਸਾਡੇ ਵਾਸਤੇ ਤਾਂ ਹੈ ਵੀ ਨਹੀਂ, ਯੂਜ਼ ਤਾਂ ਐਕਚੁਲੀ ਉਹ ਮੈਟਰੋ ਉੱਧਰ ਨੌਰਥ ਵੈਨਕੂਵਰ ਨੌਰਥ ਸ਼ੋਰ ਵਾਲੇ ਰੈਜੀਡੈਂਟਸ ਨੇ ਕਰਨਾ, ਪਰ ਉਹਦੀ ਹੁਣ ਭਰਪਾਈ ਪੂਰੇ ਰੀਜਨ ਦੇ ਹਾਊਸ ਹੋਲਡਸ ਨੂੰ ਕਰਨੀ ਪੈਣੀ ਆਉਂਦੇ ਸਾਲਾਂ ਤੱਕ, ਕਈ ਸਾਲਾਂ ਤੱਕ। ਅਸੀਂ ਇਸ ਗੱਲ ਨੂੰ ਕਹਿੰਦੇ ਵੀ ਦੇਖੋ, ਸਾਡੇ ਇਲੈਕਟਡ ਰੈਪ੍ਰਜੈਂਟੇਟਿਵਸ ਚੰਗੇ ਭਲੇ ਜਿਹੜੇ ਸਿਆਣੇ ਪੋਲੀਟੀਸ਼ੀਅਨ ਹੋਣੇ ਚਾਹੀਦੇ ਨੇ, ਉਹ ਕਿੱਦਾਂ ਪੈਸੇ ਖਰਾਬ ਕਰਦੇ ਆ। ਇਹ ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਜਿਹੜੀ ਸਟੂਡੈਂਟ ਐਸੋਸੀਏਸ਼ਨ ਆ, ਉਹ ਉੱਥੇ ਵੀ ਇਹੀ ਰਿਹਾ। ਸੋ ਕੀ ਇਹੀ ਜਿਹੜਾ ਟ੍ਰੈਂਡ ਆ ਅੱਗੇ ਜਾ ਕੇ ਫਿਰ ਜਿਹੜੀ ਰੀਅਲ ਪੋਲੀਟਿਕਸ ਆ ਉਹਦੇ ਵਿੱਚ ਟ੍ਰਾਂਸੈਂਡ ਹੋ ਰਿਹਾ? ਵਟਸਐਪ 'ਤੇ ਹੋਰ ਮੈਸੇਜ, ਕਹਿੰਦੇ ਤਕਰੀਬਨ, ਕਹਿੰਦੇ ਕੀ ਗੱਲ ਹੋਈ, $32,000 ਹੋਇਆ ਪਰ ਪਰਸਨ ਜਿਹੜੇ ਕਿ ਇਹਨਾਂ ਨੇ ਪੇ ਕਰਤੇ, ਜੇ 28 ਜਣਿਆਂ ਨੂੰ ਇਹ ਪੈਸੇ ਦਿੱਤੇ ਗਏ ਨੇ $9.5 ਲੱਖ ਬਣੇਗਾ ਜੀ, ਇੰਨੀ ਕੈਵਰੇਜ ਬਣ ਜਾਣੀ ਆ। ਅਤੇ ਉਹਦੇ ਪਿੱਛੇ ਰੀਜ਼ਨ ਉਹ ਹੈ ਕਿ ਜਿਹੜੇ ਬਹੁਤ ਸਾਰੇ ਇਹਨਾਂ ਦੇ ਬੈਨੀਫਿਟਸ ਵਗੈਰਾ ਨੇ, ਉਹ ਤਾਂ ਹੀ ਹੁਣ ਇਨਵੈਸਟੀਗੇਸ਼ਨ 'ਚੋਂ ਗੱਲ ਸਾਹਮਣੇ ਆਏਗੀ। ਅਤੇ ਜੇ ਤੁਸੀਂ ਇਹ ਕਹਿ ਲਓ ਨਾ ਵੀ 3 ਅਦਾਲਤੀ ਮੁਕੱਦਮੇ ਨੇ, ਮੁਕੱਦਮੇ ਤਾਂ ਅਜੇ ਚੱਲਣਗੇ, ਵੀ ਉਹ ਵੀ ਜਿਹੜੀ ਲੀਗਲ ਫੀਸ ਵਗੈਰਾ ਉਹ ਵੀ ਅਦਾ ਕੀਤੀ ਆ, ਕਿ ਉਹਨੇ ਓਵਰ ਬਜਟ ਕਰਤਾ, ਜਾਂ ਉਹਦੇ ਨਾਲ ਸੰਬੰਧਿਤ ਮੀਟਿੰਗਾਂ ਨੇ, ਮੀਟਿੰਗਾਂ ਦੇ ਵਿੱਚ ਜਦ ਤੁਸੀਂ ਬਹਿੰਦੇ ਹੋ, ਜਿੰਨੀ ਦੇਰ ਬੈਠੇ ਉਨੇ ਪੈਸੇ ਜ਼ਿਆਦਾ ਬਣਦੇ ਰਹੇ, ਫਿਰ ਤਾਂ ਮੀਟਿੰਗ 'ਚ ਬੈਠੇ ਰਹੋ, ਕਲਾਸ ਕਿਉਂ ਜਾਣਾ? ਸੋ ਇਹ ਵੀ ਕਾਫੀ ਕੰਸਰਨਿੰਗ ਸਟੋਰੀ ਆ। ਅਤੇ ਜਿਉਂ ਮਿਨਿਸਟਰੀ ਆਫ ਫਾਈਨੈਂਸ ਦੀ ਇਹਦੇ ਵਿੱਚੋਂ ਇਨਵੈਸਟੀਗੇਸ਼ਨ 'ਚ ਗੱਲ ਕੀ ਸਾਹਮਣੇ ਆਉਂਦੀ ਆ, ਦੈਟ ਰਿਮੇਨਸ ਟੂ ਬੀ ਸੀਨ। ਉਹ ਉੱਤੇ ਅਸੀਂ ਜ਼ਰੂਰ ਨਿਗਾਹ ਰੱਖਾਂਗੇ ਜੀ। BC ਕੰਸਰਵੇਟਿਵਸ ਦੀ ਲੀਡਰਸ਼ਿਪ ਰੇਸ ਚੱਲ ਰਹੀ ਹੈ, ਅਤੇ ਨਵਾਂ ਲੀਡਰ ਚੁਣਨ ਵਾਸਤੇ ਜੋ ਇਸ ਵੇਲੇ ਪੂਰੇ ਜੋ ਕੈਂਪੇਨ ਚਲਾਈ ਜਾ ਰਹੀਆਂ ਨੇ ਵੱਖੋ ਵੱਖਰੇ ਕੈਂਡੀਡੇਟਸ ਵੱਲੋਂ, ਜਦੋਂ ਲੀਡਰਸ਼ਿਪ ਰੇਸ ਹਜੇ ਓਫਿਸ਼ਲੀ ਕਹਿ ਲਓ ਲੌਕ ਇਨ ਹੋਣੀ ਸੀ, ਕਿਉਂਕਿ ਪਿਛਲੇ ਹਫ਼ਤੇ ਦੀ 15 ਤਰੀਕ ਸੀ ਨਾ, 15 ਫਰਵਰੀ ਜਿਹੜਾ ਫਾਈਨਲ ਡੇ ਸੀ ਕਿਸੇ ਵੀ ਵਾਸਤੇ ਆਪਣੀ ਦਾਅਵੇਦਾਰੀ ਸਬਮਿਟ ਕਰਨ ਦਾ, ਉਹ ਤੋਂ ਬਾਅਦ ਫਿਰ ਜਦੋਂ ਸਾਰੇ ਡਾਕੂਮੈਂਟਸ ਵਗੈਰਾ ਦੀ ਪੁਣਛਾਣ ਹੋਈ ਆ, ਨਹੀਂ 15 ਤਰੀਕ ਨਹੀਂ ਸੀ, ਸੋਰੀ 15 ਤਰੀਕ ਕਿਸੇ ਇੱਕ ਵੱਖਰੀ ਡੈਡਲਾਈਨ ਸੀ, ਉਹ ਤਾਂ ਮਿਊਨਸੀਪਲ ਚੋਣਾਂ, ਦੈਟ ਵਾਜ਼ ਡਿਫਰੈਂਟ ਨੋਟ ਈਵਨ ਪਿਛਲੇ ਦਿਨਾਂ ਦੇ ਵਿੱਚ ਡੈਡਲਾਈਨ ਸੀਗੀ ਇਹਨਾਂ ਦੀ। ਉਹਦੇ ਵਿੱਚ ਪਹਿਲਾਂ 11 ਜਣੇ ਸੀਗੇ ਰੇਸ 'ਚ, 11 ਕੈਂਡੀਡੇਟਸ, ਅਤੇ ਜਦੋਂ ਤੱਕ ਫਾਈਨਲਾਈਜ਼ ਹੋਇਆ ਇਹ ਕੈਂਡੀਡੇਟਸ ਦੀ ਗਿਣਤੀ ਘੱਟ ਕੇ ਰਹਿ ਗਈ ਸੀ 9। ਉਹਦੇ ਪਿੱਛੇ ਰੀਜ਼ਨ ਕੀ ਸੀ ਕਿ ਜੀ ਕਈਆਂ ਨੂੰ ਜਿਹੜੇ ਰਿਕੁਆਇਰਡ ਸਿਗਨੇਚਰ ਚਾਹੀਦੇ ਸੀ ਉਹ ਸਿਗਨੇਚਰਸ ਹਾਸਲ ਨਹੀਂ ਕਰ ਸਕੇ। ਫਿਰ ਉਸ ਤੋਂ ਬਾਅਦ ਇਹ 9 ਜਣਿਆਂ ਦੇ ਵਿੱਚੋਂ ਹੁਣ ਗਿਣਤੀ ਘੱਟ ਕੇ ਹੋ ਗਈ ਆ 8, ਕਿਉਂਕਿ ਵੀਕਐਂਡ 'ਤੇ ਬਰੂਸ ਬੈਨਮੈਨ ਨੇ ਆਪਣੀ ਜਿਹੜੀ ਕੈਂਪੇਨ ਆ ਉਹ ਖਤਮ ਕਰਕੇ ਯੂਰੀ ਫਲਮਰ ਨੂੰ ਐਂਡੋਰਸ ਕਰ ਦਿੱਤਾ ਹੈ। ਸੋ ਹੁਣ ਇਸ ਵੇਲੇ 8 ਕੈਂਡੀਡੇਟ ਰਹਿ ਗਏ ਨੇ, ਪਰ ਇਸ ਗੱਲ 'ਚ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਂਦੇ ਦਿਨਾਂ ਦੇ ਵਿੱਚ ਜੇ ਕੁਝ ਹੋਰ ਕੈਂਡੀਡੇਟਸ ਵੀ ਆਪੋ ਆਪਣੀਆਂ ਕੈਂਪੇਨਸ ਵੀ ਡਰਾਅ ਕਰ ਲੈਣ। ਉਹਦਾ ਰੀਜ਼ਨ ਕੀ ਆ ਕਿਉਂਕਿ ਜਿਹੜੀ ਟੋਟਲ ਵੱਖੋ ਜਿਹੜੀ ਫੀਸ ਦੇਣੀ ਹੈ ਨਾ ਇਸ ਲੀਡਰਸ਼ਿਪ ਰੇਸ ਵਾਸਤੇ, ਉਹ ਕਿਸ਼ਤਾਂ 'ਚ ਦੇਣੀ ਸੀ। ਜਿਵੇਂ ਜਦੋਂ ਅਪਲਾਈ ਕਰਨ ਵੇਲੇ $5,000 ਦੇਣਾ ਸੀ, ਫਿਰ ਐਪਲੀਕੇਸ਼ਨ ਅਪਰੂਵ ਹੋਣ ਦੇ 3 ਦਿਨਾਂ ਦੇ ਅੰਦਰ ਅੰਦਰ $10,000 ਦੇਣਾ ਸੀ, ਫਿਰ ਐਪਲੀਕੇਸ਼ਨ ਅਪਰੂਵ ਹੋਣ ਦੇ 3 ਹਫ਼ਤਿਆਂ ਦੇ ਅੰਦਰ ਅੰਦਰ ਜਾਂ ਪਹਿਲਾਂ ਕੈਂਪੇਨ ਇਵੈਂਟ ਕਰ ਲੈਣ ਤੋਂ ਬਾਅਦ $20,000 ਉਹ ਅਦਾ ਕਰਨਾ ਸੀ। ਸੋ ਇਹ ਸਾਰੀਆਂ ਸਟੇਜਿਸ ਤਾਂ ਨਿਕਲ ਚੁੱਕੀਆਂ ਨੇ। ਜਿਹੜਾ ਅਗਲੀ ਮੇਜਰ ਡੈਡਲਾਈਨ ਆ ਉਹ ਹੈਗੀ ਆ 1 ਅਪ੍ਰੈਲ। April 1st ਨੂੰ ਜਿਹੜੇ ਜਿਹੜੇ ਕੈਂਡੀਡੇਟਸ ਮੈਦਾਨ ਦੇ ਵਿੱਚ ਹੋਣਗੇ ਉਹਨਾਂ ਨੂੰ $40,000 ਅਦਾ ਕਰਨਾ ਪਏਗਾ ਹੋਰ, ਅਤੇ ਫਿਰ ਉਸ ਤੋਂ ਵੀ ਅਗਲੀ ਡੈਡਲਾਈਨ ਆ ਰਹੀ ਹੈ 18 ਅਪ੍ਰੈਲ। 18 ਅਪ੍ਰੈਲ ਨੂੰ $60,000 ਹੋਰ ਅਦਾ ਕਰਨਾ ਪੈਣਾ ਹੈ। ਸੋ ਕਈ ਕੈਂਡੀਡੇਟਸ ਨੇ ਜਿਨ੍ਹਾਂ ਨੇ ਆਪਣੀ ਜਿਉਂ ਜਿਉਂ ਇਹ ਤਰੀਕਾਂ ਨੇੜੇ ਆਉਣਗੀਆਂ 1 ਅਪ੍ਰੈਲ ਅਤੇ ਫਿਰ 18 ਅਪ੍ਰੈਲ, ਉਹਨਾਂ ਨੇ ਆਪੋ ਆਪਣੀ ਕੈਂਪੇਨਸ ਨੂੰ ਸਸਪੈਂਡ ਕਰਕੇ ਕਿਸੇ ਨਾ ਕਿਸੇ ਹੋਰ ਕੈਂਡੀਡੇਟ ਨੂੰ ਐਂਡੋਰਸ ਕਰ ਦੇਣਾ। ਇਹਦੇ ਵਿੱਚ ਦੇਖੋ ਮਕਸਦ ਇਹ ਹੋਇਆ ਕਰਦਾ ਜਦੋਂ ਕੋਈ ਆਪਣੀ ਕੈਂਪੇਨ ਖਤਮ ਕਰਕੇ ਦੂਜੇ ਨੂੰ ਐਂਡੋਰਸ ਕਰਦਾ ਕਿ ਭਾਈ ਜੇ ਤੁਸੀਂ ਲੀਡਰ ਬਣ ਗਏ ਅੱਗੇ ਪ੍ਰੀਮੀਅਰ ਬਣ ਗਏ ਫਿਰ ਸਾਡਾ ਖਿਆਲ ਰੱਖਿਓ, ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਡੀਲਿੰਗ ਹੈਗੀ ਉਹ ਹੁੰਦੀ ਹੁੰਦੀ ਆ। ਸੋ ਬਰੂਸ ਬੈਨਮੈਨ ਦਾ ਯੂਰੀ ਫਲਮਰ ਨੂੰ ਐਂਡੋਰਸ ਕਰਨਾ ਇਹ ਆਪਣੇ ਆਪ ਦੇ ਵਿੱਚ ਬੜਾ ਇੰਟਰਸਟਿੰਗ ਆ, ਕਿਉਂਕਿ ਬਰੂਸ ਬੈਨਮੈਨ ਤਾਂ ਵੇਖੋ ਬੜੇ ਹੁਣ ਪਿਛਲੇ ਕਈ ਸਾਲਾਂ ਤੋਂ MLA ਨੇ, ਅਤੇ ਬਰੂਸ ਬੈਨਮੈਨ ਹੀ ਉਹ ਸਨ ਜਿਹੜੇ ਕਿ BC ਯੂਨਾਈਟਿਡ ਛੱਡ ਕੇ ਜਦੋਂ BC ਕੰਜ਼ਰਵੇਟਿਵ ਦੇ ਵਿੱਚ ਆਏ ਸੀ ਉਦੋਂ ਪਾਰਟੀ ਨੂੰ ਅਫੀਸ਼ਲ ਪਾਰਟੀ ਦਾ ਦਰਜਾ ਮਿਲਿਆ ਸੀ। ਸੋ ਬਰੂਸ ਬੈਨਮੈਨ ਕਿਸੇ ਮੌਜੂਦਾ MLA ਨੂੰ ਸਪੋਰਟ ਕਰਨ ਦੀ ਥਾਂ, ਜਿਹੜੇ ਕਿ ਕਈ ਹੁਣ MLAs ਵੀ ਤੇ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਨੇ, ਕਿਸੇ ਮੌਜੂਦਾ MLA ਨੂੰ ਐਂਡੋਰਸ ਕਰਨ ਦੀ ਥਾਂ ਆਊਟਸਾਈਡਰ ਨੂੰ ਐਂਡੋਰਸ ਕਿਉਂ ਕਰ ਰਹੇ ਨੇ? ਕਿਉਂਕਿ ਯੂਰੀ ਫਲਮਰ ਦਾ ਕੋਈ ਇਸ ਵੇਲੇ ਕੋਈ ਪੋਲੀਟੀਕਲ ਉਹਨਾਂ ਦਾ ਕੋਈ ਉਹਨਾਂ ਕੋਲ ਰੁਤਬਾ ਨਹੀਂ ਆ। ਇੱਕ ਇਲੈਕਸ਼ਨ ਲੜਿਆ ਸੀ 2024 ਵਾਲਾ, 700 ਵੋਟਾਂ ਤੋਂ ਵੀ ਘੱਟ ਦੇ ਫਰਕ ਤੋਂ ਹਾਰ ਗਏ ਸੀ ਗ੍ਰੀਨ ਉਮੀਦਵਾਰ ਤੋਂ। ਸੋ ਉਹ ਐਸ ਸੱਚ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਐਕਟਿਵ ਪੋਲੀਟੀਸ਼ੀਅਨ ਨਹੀਂ ਹੈਗੇ। ਸੋ ਆਊਟਸਾਈਡਰ ਨੂੰ ਸਪੋਰਟ ਕਿਉਂ ਕਰ ਰਹੇ ਨੇ ਬਰੂਸ ਬੈਨਮੈਨ ਜਿਹੜੇ ਕਿ ਇਨਸਾਈਡਰ ਨੇ? ਉਹਦੇ ਪਿੱਛੇ ਰੀਜ਼ਨ ਇਹ ਮੰਨਿਆ ਜਾਂਦਾ ਕਿ ਜਦੋਂ ਜੌਨ ਰਸਟੈਡ BC ਕੰਜ਼ਰਵੇਟਿਵ ਦੇ ਲੀਡਰ ਸੀਗੇ ਅਤੇ ਜੌਨ ਰਸਟੈਡ ਦੇ ਖਿਲਾਫ ਜਦੋਂ ਕਈ ਮੈਂਬਰ ਵੋਟਿੰਗ ਕਰਨੀ ਚਾਹੁੰਦੇ ਸੀ, ਜਿਹੜੇ ਜੌਨ ਰਸਟੈਡ ਨੂੰ ਚਾਹੁੰਦੇ ਸੀ ਕਿ ਉਹ ਲੀਡਰਸ਼ਿਪ ਤੋਂ ਲਾਂਭੇ ਹੋਣ, ਉਹਨਾਂ ਦੇ ਰਾਹ ਦੇ ਵਿੱਚ ਬਰੂਸ ਬੈਨਮੈਨ ਨੇ ਅੜਿੱਕੇ ਡਾਏ ਸੀ, ਅਤੇ ਇਸ ਕਰਕੇ ਜਿਹੜੀ ਮੌਜੂਦਾ ਕੌਕਸ ਆ ਉਹਦੇ ਵਿੱਚ ਬਰੂਸ ਬੈਨਮੈਨ ਜਿਹੜੇ ਜਿਹੜੇ ਵੀ ਉਮੀਦਵਾਰ ਇਸ ਵੇਲੇ ਹੈਗੇ ਨੇ ਲੀਡਰਸ਼ਿਪ ਵਾਸਤੇ ਉਹਨਾਂ ਤੋਂ ਵੱਖਰਾ ਰਾਹ ਇਖਤਿਆਰ ਕਰ ਰਹੇ ਨੇ। ਸੋ ਇਹਨਾਂ ਨੇ ਵੈਸੇ ਆਪਣਾ ਤਰਕ ਇਹ ਦਿੱਤਾ ਬਰੂਸ ਬੈਨਮੈਨ ਨੇ ਕਿ ਤੁਸੀਂ ਦੇਖੋ ਕਿ ਜਿਹੜੇ ਬਾਕੀ ਦੇ ਕਈ ਲੀਡਰਸ ਆ ਰਹੇ ਨੇ ਉਹ ਅਜਿਹੇ ਨੇ ਜਿਹੜੇ ਕਿ ਪਹਿਲਾਂ BC ਲਿਬਰਲਸ ਦੇ ਨਾਲ ਜਾਂ ਕਿਸੇ ਹੋਰ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਸੀ, ਫਿਰ ਉਹ BC ਕੰਜ਼ਰਵੇਟਿਵ ਬਣ ਗਏ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ। ਇਹੀ ਚੀਜ਼ ਵੈਸੇ ਬਰੂਸ ਬੈਨਮੈਨ ਵਾਸਤੇ ਵੀ ਕਹੀ ਜਾ ਸਕਦੀ ਹੈ, ਕਿਉਂਕਿ ਉਹ ਪਹਿਲਾਂ BC ਲਿਬਰਲ ਐਂਡ ਦੈਨ ਇਵੈਂਚੁਅਲੀ BC ਯੂਨਾਈਟਿਡ ਤੋਂ ਹੁੰਦੇ ਹੋਏ ਉਹ ਫਿਰ BC ਕੰਜ਼ਰਵੇਟਿਵ 'ਚ ਆਏ ਸੀ। ਪਰ ਉਹਨਾਂ ਦਾ ਇਹ ਕਹਿਣਾ ਵੀ ਯੂਰੀ ਫਲਮਰ ਇੱਕ ਅਜਿਹੇ ਵਿਅਕਤੀ ਨੇ ਜਿਹੜੇ ਕਿ ਸਿੱਧੇ ਜੁੜੇ ਹੀ BC ਕੰਜ਼ਰਵੇਟਿਵ ਪਾਰਟੀ ਅਤੇ ਕੰਜ਼ਰਵੇਟਿਵ ਵਿਚਾਰਧਾਰਾ ਦੇ ਨਾਲ ਨੇ, ਇਸ ਕਰਕੇ ਉਹ ਉਹਨਾਂ ਨੂੰ ਐਂਡੋਰਸ ਕਰ ਰਹੇ ਨੇ। ਆਉਂਦੇ ਦਿਨਾਂ ਦੇ ਵਿੱਚ ਇੱਕ ਕੁਝ ਨਾਮ ਸੋਸ਼ਲ ਮੀਡੀਆ 'ਤੇ ਹੋਰ ਵੀ ਜ਼ਿਕਰ ਦੇ ਵਿੱਚ ਚਰਚਾ ਦੇ ਵਿੱਚ ਨੇ ਕਿ ਜੀ ਇੱਕ ਹੋਰ ਕੈਂਡੀਡੇਟ ਵੀ ਨੇ ਜਿਨ੍ਹਾਂ ਨੇ ਰੀਸੈਂਟਲੀ ਆਪਣੀ ਉਮੀਦਵਾਰੀ ਐਲਾਨੀ ਸੀ ਕਿ ਉਹ ਵੀ ਇੱਕ ਹੋਰ ਲੀਡਿੰਗ ਕੈਂਡੀਡੇਟ ਨੂੰ ਐਂਡੋਰਸ ਕਰ ਸਕਦੇ ਨੇ। ਉਹ ਨਾਮ ਅਜੇ ਸੋਸ਼ਲ ਮੀਡੀਆ ਦੇ ਗਲਿਆਰਿਆਂ ਦੇ ਵਿੱਚ ਹੀ ਰਹਿਣ ਦਿੰਦੇ ਹਾਂ, ਕਿਉਂਕਿ ਜਿਨ੍ਹਾਂ ਬਾਰੇ ਉਹ ਗੱਲ ਹੋ ਰਹੀ ਹੈ ਮੈਂ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਉਹਨਾਂ ਦਾ ਆਪਣਾ ਸੋਸ਼ਲ ਮੀਡੀਆ ਹੈਂਡਲ ਅੱਜ ਸਵੇਰੇ ਚੈੱਕ ਕਰਕੇ ਹਟਿਆ, ਉੱਥੇ ਉਹਨਾਂ ਨੇ ਕੋਈ ਅਨਾਊਂਸਮੈਂਟ ਨਹੀਂ ਕੀਤੀ ਹੋਈ। ਸੋ ਜਦੋਂ ਇਹ ਤਬਦੀਲੀਆਂ ਹੁੰਦੀਆਂ ਨੇ ਪਤਾ ਲੱਗਦਾ ਰਹੇਗਾ, ਪਰ BC ਕੰਜ਼ਰਵੇਟਿਵ ਦੀ ਲੀਡਰਸ਼ਿਪ ਰੇਸ ਦੇ ਵਿੱਚ ਹੁਣ ਰਹਿ ਗਏ ਨੇ ਟੋਟਲ 8 ਜਣੇ, ਅਤੇ ਆਉਂਦੇ ਦਿਨਾਂ ਦੇ ਵਿੱਚ ਕੁਝ ਹੋਰ ਮੈਂਬਰ ਵੀ ਕੁਝ ਹੋਰ ਕੈਂਡੀਡੇਟਸ ਵੀ ਇਸ ਰੇਸ ਦੇ ਵਿੱਚੋਂ ਚੜ ਸਕਦੇ ਨੇ।